دلی دوار خر گر دشالے دیو کلائے حلوائی ہٹی جائے دریو پرگٹ ہونے دائے
واہے گرو جی کا خالصہ
واہے گرو جی کی فتح.
ਧਰਮ ਰਖਿਅਕ ਵੈਰਾਗ ਦੀ ਮੂਰਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਚਾਵਰ ਸ਼ਤਰ ਤਖਤ ਦੇ ਮਾਲਕ ਸ਼ਬਦਾ ਅਵਤਾਰ ਸਰਬੇ ਕਾਇਨਾਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪੈਰ ਦੇ ਸਜੇ ਹੋਏ ਜਵਾਨਾਂ ਅੰਦਰ ਜੁੜ ਬੈਠੇ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਵਡਭਾਗੇ ਹੋ ਧੰਨਤਾ ਦੇ ਯੋਗ ਹੋ ਜੋ ਸਾਹਿਬਾਂ ਦੇ ਪਾਵਨ ਹਜ਼ੂਰੀ ਦੇ ਅੰਦਰ ਜੁੜ ਕਰਕੇ ਅੰਮ੍ਰਿਤਮਈ ਬਾਣੀ ਨੂੰ ਸਰਵਣ ਕਰ ਰਹੇ ਸੋ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀ ਨੇ ਰੱਬੀ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ ਕੱਲ ਦੇ ਪ੍ਰਕਰਣ ਦੇ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਜਦੋਂ ਕਪਤਾਨ ਮਰੇ ਸਰਦਾਰ ਰਤਨ ਸਿੰਘ ਭੰਗੂ ਜੀ ਨੂੰ ਇਹ ਪੁੱਛਦਾ ਹੈ ਕਿ ਇਨ੍ਹਾਂ ਬਾਦਸ਼ਾਹਾਂ ਦਾ ਗੁਰੂ ਘਰ ਦੇ ਨਾਲ ਵੈਰ ਕਿਵੇਂ ਵਧਿਆ ਤੇ ਹੁਣ ਰਤਨ ਸਿੰਘ ਭੰਗੂ ਇਸ ਸਵਾਲ ਦਾ ਜਵਾਬ ਦਿੰਦੇ ਹਨ ਕਿ ਜਿਵੇਂ ਜਿਵੇਂ ਵੀ ਪੀੜ੍ਹੀ ਦਰ ਪੀੜ੍ਹੀ ਬਾਦਸ਼ਾਹ ਤਖ਼ਤ ਤੇ ਬੈਠਦਾ ਆਇਆ ਉਹ ਕਦੀ ਗੁਰੂ ਘਰ ਨਾਲ ਸੁਲਾਹ ਕਰ ਲੈਂਦਾ ਸੀ ਤੇ ਕਦੀ ਗੁਰੂ ਘਰ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟ ਕਰਦਾ ਸੀ ਪਰ ਤਕਰੀਬਨ ਲੜਾਈ ਤੋਂ ਸਾਰੇ ਟਾਲਾ ਵੱਟਦੇ ਆਏ ਜਦੋਂ ਔਰੰਗਜ਼ੇਬ ਤਖ਼ਤ ਤੇ ਬੈਠਾ ਇਹਨੇ ਮਨ ਦੇ ਅੰਦਰ ਇੱਕ ਪਾਪ ਧਾਰਨ ਕੀਤਾ ਕਿ ਮੈਂ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾਉਣਾ ਹੈ ਹੁਕਮ ਦੇ ਦਿੱਤਾ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾਇਆ ਜਾਣ ਲੱਗਾ ਹਿੰਦੂਆਂ ਨੇ ਸਾਰਾ ਸੀ ਜਿਹੜਾ ਦੋਸ਼ ਬ੍ਰਾਹਮਣਾਸਤਰ ਧਰ ਦਿੱਤਾ ਕਿ ਬ੍ਰਾਹਮਣ ਸਾਡੇ ਆਗੂ ਹਨ ਉਨ੍ਹਾਂ ਨੂੰ ਪਹਿਲਾਂ ਮੁਸਲਮਾਨ ਬਣਾ ਲਵੋ ਅਸੀਂ ਵੀ ਮੁਸਲਮਾਨ ਬਣ ਜਾਵਾਂਗੇ ਤੇ ਜਦੋਂ ਬਾਦਸ਼ਾਹ ਦਾ ਹੁਕਮ ਪਾ ਕੇ ਬ੍ਰਾਹਮਣਾਂ ਨੂੰ ਬੁਲਾਇਆ ਗਿਆ ਬ੍ਰਾਹਮਣਾਂ ਨੂੰ ਕਿਹਾ ਤੁਸੀਂ ਮੁਸਲਮਾਨ ਬਣ ਜਾਓ ਜੋ ਚਾਹੁੰਦੇ ਹੋ ਸਾਡੇ ਕੋਲੋਂ ਪ੍ਰਾਪਤ ਕਰੋ ਕੁਝ ਸਮੇਂ ਦੀ ਮੰਗ ਕਰਕੇ ਹੁਣ ਜਪ ਤਪ ਕਰਨ ਲੱਗੇ ਕਸ਼ਮੀਰ ਦੀ ਧਰਤੀ ਤੇ ਅਮਰਨਾਥ ਜੋ ਮੰਦਰ ਹੈ ਉੱਥੇ ਜਾ ਕੇ ਇਨ੍ਹਾਂ ਨੇ ਬੜਾ ਜਪ ਤਪ ਕੀਤਾ ਮੰਤਰ ਪੜ੍ਹਨੇ ਕੀਤੇ ਕੋਈ ਪੁਕਾਰ ਨਹੀਂ ਸੁਣੀ ਗਈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਚੱਲ ਕੇ ਆਏ ਜਦੋਂ ਥੱਕ ਟੁੱਟ ਗਏ ਕਿਸੇ ਪਾਸਿਓਂ ਕਿਸੇ ਨੇ ਇਨ੍ਹਾਂ ਦੀ ਬਾਂਹ ਨਹੀਂ ਫੜੇ ਕਿਸੇ ਜਪ ਤਪ ਨੇ ਕਿਸੇ ਮੰਤਰ ਨੇ ਕੋਈ ਕੰਮ ਨਹੀਂ ਕੀਤਾ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਘਰ ਇਨ੍ਹਾਂ ਨੂੰ ਨਜ਼ਰ ਆਇਆ ਚੱਲ ਕੇ ਆਏ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਪਣਾ ਦੁੱਖ ਦੱਸਿਆ ਕਿ ਸਾਡਾ ਧਰਮ ਤਬਦੀਲ ਕੀਤਾ ਜਾ ਰਿਹਾ ਸਾਨੂੰ ਜਬਰੀ ਮੁਸਲਮਾਨ ਬਣਾਇਆ ਜਾ ਰਿਹਾ ਸਾਡੇ ਜਨੇਊ ਉਤਾਰੇ ਜਾ ਰਹੇ ਹਨ ਜਦੋਂ ਰੋਏ ਪੁਕਾਰ ਕੀਤੀ ਤੇ ਹੁਣ ਸ਼ਰਨ ਦੇ ਵਿੱਚ ਚੱਲ ਕੇ ਆਏ ਸਨ ਸਤਿਗੁਰ ਪਾਤਸ਼ਾਹ ਜੀ ਨੇ ਕਹਿ ਦਿੱਤਾ ਜਾਓ ਦਿੱਲੀ ਬਾਦਸ਼ਾਹ ਨੂੰ ਕਹਿ ਦਿਓ ਔਰੰਗਜ਼ੇਬ ਨੂੰ ਜਾ ਕੇ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮੁਸਲਮਾਨ ਬਣ ਜਾਣ ਤਾਂ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਇਹ ਜਾ ਕੇ ਦਿੱਲੀ ਦੇ ਬਾਦਸ਼ਾਹ ਨੂੰ ਕਹਿ ਦੇਵੋ। ਇਨ੍ਹਾਂ ਨੇ ਇਸੇ ਤਰ੍ਹਾਂ ਕੀਤਾ, ਸਾਹਿਬਾਂ ਦਾ ਹੁਕਮ ਪਾ ਕੇ ਦਿੱਲੀ ਪੁੱਜੇ, ਬਾਦਸ਼ਾਹ ਨੂੰ ਕਿਹਾ ਕਿ ਸਾਡੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ, ਜੇ ਤੁਸੀਂ ਉਨ੍ਹਾਂ ਨੂੰ ਮੁਸਲਮਾਨ ਬਣਾ ਲਵੋ ਤੇ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਬਾਦਸ਼ਾਹ ਨੇ ਹੁਣ ਸਤਿਗੁਰੂ ਪਾਤਸ਼ਾਹ ਜੀ ਨੂੰ ਗ੍ਰਿਫ਼ਤਾਰ ਕਰਨ ਦੇ ਵਾਸਤੇ ਇਹ ਹੁਕਮ ਕਰ ਦਿੱਤਾ ਤੇ ਆਪਣੇ ਜਿਹੜੇ ਹਲਕਾਰੇ ਸਨ ਉਹ ਭੇਜ ਦਿੱਤੇ। ਇਧਰੋਂ ਸਤਿਗੁਰੂ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਚਾਲੇ ਪਾਏ। ਰੋਪੜ, ਕੀਰਤਪੁਰ ਸਾਹਿਬ ਆਦਿਕ ਸਥਾਨਾਂ ਤੋਂ ਹੁੰਦਿਆਂ ਸੰਗਤਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਦਿਆਂ ਸਤਿਗੁਰੂ ਪਾਤਸ਼ਾਹ ਜੀ ਆਗਰੇ ਦੀ ਧਰਤੀ ਤੇ ਪਹੁੰਚੇ ਹਨ, ਜਿੱਥੋਂ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਗ੍ਰਿਫ਼ਤਾਰੀ ਦਿੱਤੀ। ਆਓ ਉਸ ਅਗਲੇ ਪ੍ਰਕਰਨ ਦੇ ਨਾਲ ਜੁੜਨ ਵਾਸਤੇ, ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਨ ਵਾਸਤੇ ਆਖਣਾ ਕਰੀਏ ਜੀ, ਸਤਨਾਮ
ਸੇਵਾਏ ਸਾਹਿਬ ਜੀਓ,
ਸਤਨਾਮ
ਸੇਵਾਏ
ਗੁਰੂ ਸਾਹਿਬ ਜੀਓ,
ਦੋਹੇਰਾ ਦਿੱਲੀ ਦੁਆਰੇ ਖੜ ਗੁਰੂ ਦੁਸ਼ਾਲੋ ਦਿਓ ਕਲਾਏ।
ਹੁਣ ਦਿੱਲੀ ਦੇ ਨਜ਼ਦੀਕ ਪਹੁੰਚਣ ਆਗਰੇ ਦੀ ਧਰਤੀ ਤੇ ਸਤਿਗੁਰ ਪਾਤਸ਼ਾਹ, ਇਥੋਂ ਆਗਰੇ ਦਾ ਰਹਿਣ ਵਾਲਾ ਇੱਕ ਆਜੜੀ ਸੀ ਜਿਹਦੇ ਧੀ ਜਵਾਨ ਸੀ, ਉਹਦਾ ਕਾਰਜ ਕਰਨਾ ਸੀ, ਪਰ ਆਜੜੀ ਬਹੁਤ ਗਰੀਬ ਸੀ, ਕੋਲ ਪੈਸਾ ਨਹੀਂ ਸੀ। ਤੇ ਇਧਰ ਬਾਦਸ਼ਾਹ ਨੇ ਹੁਕਮ ਕੀਤਾ ਹੋਇਆ ਸੀ ਕਿ ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਖਬਰ ਦੇਵੇਗਾ ਜਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਾਵੇਗਾ, ਉਸ ਨੂੰ ਮੂੰਹ ਮੰਗਿਆ ਇਨਾਮ ਦਿੱਤਾ ਜਾਵੇਗਾ, ਬਹੁਤ ਸਾਰਾ ਧਨ ਦਿੱਤਾ ਜਾਵੇਗਾ। ਹੁਣ ਆਜੜੀ ਨੇ ਵੀ ਇਹ ਗੱਲ ਸੁਣੀ ਹੋਈ ਸੀ, ਬਾਦਸ਼ਾਹ ਦਾ ਹੁਕਮ ਸੁਣਿਆ ਹੋਇਆ ਸੀ ਤੇ ਲੋੜਵੰਦ ਸੀ। ਹੁਣ ਇਹ ਮਨ ਦੇ ਵਿਚ ਅਰਦਾਸਾਂ ਕਰਨ ਲੱਗਾ ਕਿ ਸਤਿਗੁਰੂ ਪਾਤਸ਼ਾਹ ਜੇਕਰ ਮੇਰੇ ਰਾਹੀਂ ਗ੍ਰਿਫ਼ਤਾਰ ਹੋ ਜਾਣ ਤੇ ਮੇਰਾ ਇਹ ਕਾਰਜ ਸਵਰ ਜਾਵੇਗਾ। ਘੱਟ ਘੱਟ ਦੀਆਂ ਜਾਣਨ ਵਾਲੇ ਸਤਿਗੁਰੂ ਪਾਤਸ਼ਾਹ ਜੀ ਪਰ ਉਪਕਾਰੀ ਦਿਆਲੂ ਸਤਿਗੁਰੂ ਕਿਰਪਾ ਦੇ ਘਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਰ ਤੇ ਇਹਦੀ ਵੀ ਅਰਦਾਸ ਪਹੁੰਚੀ ਹੈ ਤੇ ਸਤਿਗੁਰੂ ਪਾਤਸ਼ਾਹ ਆਗਰੇ ਪਹੁੰਚੇ ਤੇ ਇੱਕ ਬਾਗ ਦੇ ਵਿਚ ਜਾ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਉਤਾਰਾ ਕੀਤਾ ਔਰ ਇਸ ਆਜਣੀ ਨੂੰ ਬੁਲਾਇਆ। ਬੁਲਾ ਕੇ ਇੱਕ ਬਹੁਤ ਕੀਮਤੀ ਜਿਹੜੀ ਮੁੰਦਰੀ ਸੀ, ਜਿਹਦੇ ਵਿਚ ਕੀਮਤੀ ਹੀਰਾ ਜੜਿਆ ਹੋਇਆ ਸੀ, ਉਹ ਇਸ ਆਜੜੀ ਨੂੰ ਦੇਣਾ ਕੀਤੀ। ਕੀਮਤੀ ਦੁਸ਼ਾਲਾ ਦਿੱਤਾ ਕਿ ਬਾਜ਼ਾਰ ਦੇ ਵਿਚੋਂ ਮਠਿਆਈ ਖਰੀਦ ਕੇ ਲਿਆ ਔਰ ਇਸ ਦੁਸ਼ਾਲੇ ਦੇ ਵਿਚ ਪਵਾ ਕੇ ਲਿਆ। ਸਤਿਗੁਰੂ ਪਾਤਸ਼ਾਹ ਜੀ ਨੇ ਸਾਰੀ ਵਿਧ ਬਣਾ ਦਿੱਤੀ। ਹੁਣ ਜਦੋਂ ਇਹ ਆਜੜੀ ਪਹੁੰਚਿਆ ਹਲਵਾਈ ਦੀ ਦੁਕਾਨ ਤੇ, ਦੁਸ਼ਾਲਾ ਲੈ ਕੇ ਉਹ ਕੀਮਤੀ ਜਿਹੜੀ ਮੁੰਦਰੀ ਸੀ ਉਹ ਲੈ ਕੇ ਪਹੁੰਚਿਆ। ਜਦੋਂ ਹਲਵਾਈ ਨੂੰ ਪਹਿਲਾਂ ਮੁੰਦਰੀ ਦਿੱਤੀ ਮਠਿਆਈ ਦੀ ਖਰੀਦ ਕਰਨ ਵਾਸਤੇ, ਹਲਵਾਈ ਨੂੰ ਸ਼ੱਕ ਪਿਆ ਕਿ ਇਹਨੇ ਚੋਰੀ ਕੀਤੀ ਹੋਵੇਗੀ, ਇਸ ਗਰੀਬ ਦੇ ਕੋਲ ਇਤਨੀ ਕੀਮਤੀ ਇਹ ਮੁੰਦਰੀ ਕਿੱਥੋਂ ਆਈ। ਪਰ ਉਸਨੇ ਮਠਿਆਈ ਤੋਲ ਦਿੱਤੀ ਤੇ ਹੁਣ ਜਦੋਂ ਪਵਾਉਣ ਵਾਸਤੇ ਕਿਹਾ, ਕੀਮਤੀ ਦੁਸ਼ਾਲਾ ਅੱਗੇ ਕੀਤਾ, ਉਹਦਾ ਜਿਹੜਾ ਸ਼ੱਕ ਸੀ ਉਹ ਪੱਕਾ ਹੋ ਗਿਆ ਕਿ ਇਸਨੇ ਵਾਕਿਆ ਕੋਈ ਚੋਰੀ ਕੀਤੀ ਹੈ। ਇਹ ਬੜਾ ਕੀਮਤੀ ਦੁਸ਼ਾਲਾ ਜਿਹਦੀ ਸਾਰ ਇਹ ਜਾਣਦਾ ਨਹੀਂ ਇਹਦੇ ਗਰੀਬ ਕੋਲ ਕਿੱਥੋਂ ਆਇਆ। ਹੁਣ ਉਸੇ ਵਕਤ ਸਿਪਾਹੀਆਂ ਨੂੰ ਬੁਲਾ ਲਿਆ ਤੇ ਸਿਪਾਹੀ ਜਦੋਂ ਚੱਲ ਕੇ ਆਏ, ਸਾਜੜੀ ਨੂੰ ਤਾੜਨਾ ਕੀਤੀ, ਪੁੱਛਣਾ ਕੀਤਾ ਕਿ ਤੂੰ ਕਿੱਥੋਂ ਚੋਰੀ ਕੀਤੀ ਹੈ। ਆਜੜੀ ਨੇ ਦੱਸ ਦਿੱਤਾ ਕਿ ਘੋੜਿਆਂ ਤੇ ਕੋਈ ਚੱਲ ਕੇ ਮੇਰੇ ਕੋਲ ਬਾਗ ਦੇ ਵਿਚ ਆਏ ਹਨ, ਉਨ੍ਹਾਂ ਨੇ ਮੈਨੂੰ ਇਹ ਸਾਰਾ ਕੁਝ ਦਿੱਤਾ, ਮਠਿਆਈ ਖਰੀਦਣ ਵਾਸਤੇ ਭੇਜਿਆ। ਹੁਣ ਚੱਲ ਕੇ ਸਿਪਾਹੀ ਉਥੇ ਪਹੁੰਚਿਆ, ਦਰੋਗਾ ਸਿਪਾਹੀਆਂ ਨੂੰ ਨਾਲ ਲੈ ਕੇ ਬਾਗ ਦੇ ਵਿਚ ਆਇਆ ਤੇ ਆ ਕੇ ਸਤਿਗੁਰੂ ਪਾਤਸ਼ਾਹ ਜੀ ਜਿੱਥੇ ਬੈਠੇ ਹੋਏ ਸਨ ਉਥੇ ਪਹੁੰਚਿਆ ਹੈ।
ਹਲਵਾਈ ਹੱਟੀ ਜਾਏ ਦਰਿਓ ਪ੍ਰਗਟ ਹੋਣੇ ਦਾਏ।
ਹੁਣ ਆਪਣੇ ਆਪ ਨੂੰ ਪ੍ਰਗਟ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਭਾਵ ਆਪਣੀ ਗ੍ਰਿਫ਼ਤਾਰੀ ਦੇਣ ਵਾਸਤੇ ਇਹ ਕੀਮਤੀ ਦੁਸ਼ਾਲਾ ਤੇ ਉਹ ਮੁੰਦਰੀ ਦੇ ਕੇ ਭੇਜਿਆ। ਇਹ ਜਾ ਕੇ ਜਦੋਂ ਉਸਨੇ ਹੱਟੀ ਤੇ ਰੱਖਣਾ ਕੀਤਾ,
ਭਈ ਸ਼ੋਰਤ ਭਈ ਨੁਰੰਗਾ ਫੜ ਲਿਓ,
ਤੇ ਇਧਰ ਹੁਣ ਜਦੋਂ ਦਰੋਗਾ ਸਿਪਾਹੀ ਲੈ ਕੇ ਪਹੁੰਚਿਆ ਕਿ ਦੇਖਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹਨ, ਤੁਰਤ ਉਸੇ ਵੇਲੇ ਗ੍ਰਿਫ਼ਤਾਰ ਕੀਤਾ ਤੇ ਇਧਰ ਸਤਿਗੁਰੂ ਪਾਤਸ਼ਾਹ ਜੀ ਦੀ ਗ੍ਰਿਫਤਾਰੀ ਹੋਈ, ਸ਼ੋਹਰਤ ਪਈ, ਸਤਿਗੁਰੂ ਪਾਤਸ਼ਾਹ ਜੀ ਦੀ ਉਪਮਾ ਹੋਈ ਹੈ ਸਾਰੇ ਪਾਸੇ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਣ ਪਹੁੰਚੇ ਹਨ, ਤੇ ਇਧਰ ਨਰੰਗੇ ਔਰੰਗਜ਼ੇਬ ਬਾਦਸ਼ਾਹ ਨੇ ਤੁਰਤ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ ਹੈ।
ਜਿਸ ਘਰ ਮੈਂ ਪਇਓ,
ਬਾਦਸ਼ਾਹ ਔਰੰਗਜ਼ੇਬ ਕਹਿਣ ਲੱਗਾ ਕਿ ਜਿਸ ਗੁਰੂ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਮੈਂ ਆਪਣੇ ਹਲਕਾਰੇ ਭੇਜੇ, ਉਨ੍ਹਾਂ ਨੂੰ ਜਗ੍ਹਾ ਜਗ੍ਹਾ ਤੇ ਢੂੰਡਣਾ ਕੀਤਾ, 22 ਸੂਬਿਆਂ ਦੇ ਕੋਨੇ ਕੋਨੇ ਵਿਚ ਉਨ੍ਹਾਂ ਦੀ ਭਾਲ ਕਰਨਾ ਕੀਤੀ, ਜਿਨ੍ਹਾਂ ਦੀ ਭਾਲ ਦੇ ਵਿਚ ਅਸੀਂ ਲੱਗੇ ਹੋਏ ਹਾਂ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸਾਡੇ ਘਰ ਦੇ ਵਿਚੋਂ ਹੀ ਸਾਨੂੰ ਮਿਲ ਗਏ ਹਨ।
ਨੌਰੰਗੇ ਕੇ ਹੱਥੇ ਆਏ,
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੌਰੰਗੇ ਦੇ ਔਰੰਗਜ਼ੇਬ ਦੇ ਕੋਲ ਪਹੁੰਚੇ ਹਨ।
ਇਮਕਰ ਸਤਿਗੁਰ ਆਪ ਬੰਦਾਏ,
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਗ੍ਰਿਫਤਾਰ ਕਰਵਾਇਆ ਹੈ।
ਕੈਦ ਪਾਏ ਬੋ ਦਿਵਾਇਓ ਤਰਾਸ,
ਤੇ ਹੁਣ ਔਰੰਗਜ਼ੇਬ ਬਾਦਸ਼ਾਹ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਕੈਦ ਕਰ ਲਿਆ, ਪਿੰਜਰੇ ਦੇ ਵਿਚ ਪਾ ਲਿਆ, ਤੇ ਬਹੁਤ ਔਰ ਤਰਾਸ ਰਖਾਇਆ, ਬੜਾ ਡਰ ਜਿਹੜਾ ਸੀ ਉਹ ਦੇਣਾ ਕੀਤਾ, ਡਰਾਵੇ ਦਿੱਤੇ ਹਨ।
ਫਿਰ ਮੁਗਲੇ ਕ ਭੇਜਿਓ ਪਾਸ,
ਤੇ ਫਿਰ ਔਰੰਗਜ਼ੇਬ ਬਾਦਸ਼ਾਹ ਨੇ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਪਿੰਜਰੇ ਦੇ ਵਿਚ ਕੈਦ ਕਰ ਲਿਆ, ਬੜੇ ਡਰਾਵੇ ਆਦਿਕ ਦੇਣਾ ਕੀਤੇ, ਫਿਰ ਉਹਨਾਂ ਆਪਣਾ ਜਿਹੜਾ ਮੁਗਲ ਸੀ ਉਹ ਸਿਪਾਹੀ ਆਪਣਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਭੇਜਣਾ ਕੀਤਾ ਹੈ।
ਉਤਾ ਬੋਲ ਉਤਰਾਸ ਦਿਖਾਇਆ,
ਤੇ ਇਹ ਇਨ੍ਹਾਂ ਦਾ ਸੁਭਾਅ ਹੋਇਆ ਕਰਦਾ, ਆਮ ਕਰਕੇ ਆਪਾਂ ਦੇਖਦੇ ਹਾਂ ਕਿ ਜਦੋਂ ਪੁਲਿਸ ਕਿਸੇ ਨੂੰ ਫੜ ਕੇ ਲੈ ਜਾਵੇ ਤੇ ਉਹਨੂੰ ਡਰਾਉਂਦੀ ਹੈ, ਧਮਕਾਉਂਦੀ ਹੈ, ਖੋਟੇ ਬੋਲ ਬੋਲਦੀ ਹੈ ਗੁੱਸੇ ਦੇ ਵਿਚ ਆ ਕੇ ਕਿ ਤੂੰ ਆਹ ਕਰਮ ਜੇ ਕੀਤਾ ਸਾਡੇ ਕੋਲ ਮੰਨ ਜਾ, ਜੇ ਨਹੀਂ ਮੰਨੇਗਾ ਤਾਂ ਅਸੀਂ ਇਹ ਕਰ ਦਿਆਂਗੇ ਜਾਂ ਉਹ ਕਰ ਦਿਆਂਗੇ, ਬੜੇ ਇਸ ਪ੍ਰਕਾਰ ਦੇ ਨਾਲ ਡਰਾਵੇ ਦਿੰਦੇ ਹਨ। ਹੁਣ ਜਦੋਂ ਇਹ ਸਿਪਾਹੀ ਚੱਲ ਕੇ ਆਇਆ ਤੇ ਆ ਕੇ ਇਸ ਨੇ ਜਿਹੜਾ ਸੀ ਉਹ ਖੋਟਾ ਬੋਲ ਜਿਹੜਾ ਬੋਲਣਾ ਕੀਤਾ, ਡਰ ਦੇਣਾ ਕੀਤਾ ਹੈ।
ਤੁਰਕ ਹੋਏ ਤਿੰਨ ਆਤ ਸੁਣਾਇਆ,
ਬੜਾ ਕੜਕ ਕੇ ਬੋਲਿਆ, ਕਹਿਣ ਲੱਗਾ ਸਾਡੀ ਗੱਲ ਮੰਨ ਲਵੋ, ਜੇ ਨਹੀਂ ਮੰਨੋਗੇ ਤਾਂ ਤੁਹਾਨੂੰ ਖਤਮ ਕਰ ਦਿੱਤਾ ਜਾਵੇਗਾ, ਸਜ਼ਾਵਾਂ ਦਿੱਤੀਆਂ ਜਾਣਗੀਆਂ, ਤੁਸੀਂ ਤੁਰਕ ਬਣ ਜਾਵੋ, ਮੁਸਲਮਾਨ ਬਣ ਜਾਵੋ, ਸਾਡਾ ਇਹ ਹੁਕਮ ਮੰਨ ਲਵੋ।
ਅਕੈ ਦਿਖਾਇਓ ਕਲਾ ਸਮਾਤ,
ਜੇ ਤੁਸੀਂ ਮੁਸਲਮਾਨ ਨਹੀਂ ਬਣਨਾ, ਮੁਸਲਮਾਨ ਨਹੀਂ ਬਣਨਾ ਚਾਹੁੰਦੇ ਤਾਂ ਦੂਜੀ ਗੱਲ ਫਿਰ ਤੁਸੀਂ ਕਰਾਮਾਤ ਵਿਖਾਓ, ਕੋਈ ਸ਼ਕਤੀ ਵਿਖਾਓ ਆਪਣੇ, ਕੋਈ ਕਰਾਮਾਤ ਵਿਖਾਵੋ।
ਜਿਮ ਗੁਰੂ ਅਖਾਵੇ ਦਿਖਾਓ ਸੋ ਬਾਤ,
ਜਿਵੇਂ ਤੁਸੀਂ ਆਪਣੇ ਆਪ ਨੂੰ ਗੁਰੂ ਸਦਵਾਉਂਦੇ ਹੋ, ਆਪਣੇ ਆਪ ਨੂੰ ਗੁਰੂ ਅਖਵਾਉਂਦੇ ਹੋ, ਉਸੇ ਤਰ੍ਹਾਂ ਦੀ ਫਿਰ ਤੁਸੀਂ ਆਪਣੀ ਕਰਾਮਾਤ ਵਿਖਾਉਣੀ ਕਰੋ।
ਜਿਮ ਤੁਮ ਪਾਤਸ਼ਾਹ ਸੱਚੋ ਸਦਵਾਵੇ,
ਤੁਸੀਂ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਦੁਨੀਆਂ ਦੇ ਕੋਲੋਂ ਸਦਵਾਉਂਦੇ ਹੋ, ਸਾਰੇ ਲੋਕ ਤੁਹਾਨੂੰ ਸੱਚਾ ਪਾਤਸ਼ਾਹ ਕਹਿੰਦੇ ਹਨ।
ਕਰ ਹਮਕੋ ਝੂਠ ਠਹਿਰਾਵੇ,
ਤੇ ਤੁਸੀਂ ਸਾਨੂੰ ਝੂਠੇ ਦੱਸਦੇ ਹੋ, ਦੁਨਿਆਵੀ ਬਾਦਸ਼ਾਹ ਨੂੰ ਤੁਸੀਂ ਝੂਠਾ ਬਾਦਸ਼ਾਹ ਕਹਿੰਦੇ ਹੋ, ਤੇ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਿ ਕੇ ਸਦਵਾਉਂਦੇ ਹੋ, ਤੁਸੀਂ ਕਿਸ ਪ੍ਰਕਾਰ ਦੇ ਨਾਲ ਸਾਨੂੰ ਝੂਠਾ ਬਾਦਸ਼ਾਹ ਕਹਿੰਦੇ ਹੋ?
ਨਹੀਂ ਹੋ ਤੂੰ ਮੁਸਲਮਾਨ, ਅਕੈ ਦਿਖਾਓ ਕੁਛ ਆਪਣੋ ਤਾਨ,
ਜੇ ਤੁਸੀਂ ਮੁਸਲਮਾਨ ਨਹੀਂ ਬਣਨਾ ਚਾਹੁੰਦੇ ਤਾਂ ਫਿਰ ਆਪਣਾ ਤਾਨ ਭਾਵ ਆਪਣਾ ਜ਼ੋਰ ਆਪਣੀ ਸ਼ਕਤੀ ਕੋਈ ਸਾਨੂੰ ਵਿਖਾਓ, ਜਿਸ ਸ਼ਕਤੀ ਦੇ ਸਹਾਰੇ ਤੁਸੀਂ ਬਚ ਸਕਦੇ ਹੋ, ਨਹੀਂ ਤਾਂ ਮੁਸਲਮਾਨ ਬਣ ਜਾਵੋ।
ਦਿਖਾਓ ਹਮੇ ਕੁਛ ਕਰਾ ਸਮਾਤ,
ਬਾਰ ਬਾਰ ਕਹਿ ਰਿਹਾ ਇਹ ਮੁਗਲ ਜਿਹੜਾ ਸਿਪਾਹੀ ਚੱਲ ਕੇ ਆਇਆ, ਕਹਿੰਦਾ ਕੋਈ ਨਾ ਕੋਈ ਤਾਂ ਕਰਾਮਾਤ ਸਾਨੂੰ ਜ਼ਰੂਰ ਵਿਖਾਵੋ।
ਰਾਮ ਰਾਏ ਜਿਵੇਂ ਮੰਨੇ ਬਾਤ,
ਇਹਨੇ ਹਵਾਲਾ ਦਿੱਤਾ ਬਾਬਾ ਰਾਮ ਰਾਏ ਦਾ, ਕਹਿਣ ਲੱਗਾ ਜਦੋਂ ਬਾਬਾ ਰਾਮ ਰਾਏ ਜੀ ਦਿੱਲੀ ਵਿਖੇ ਚੱਲ ਕੇ ਆਏ ਔਰੰਗਜ਼ੇਬ ਬਾਦਸ਼ਾਹ ਦੇ ਕੋਲ, ਔਰੰਗਜ਼ੇਬ ਬਾਦਸ਼ਾਹ ਨੇ ਜਿਵੇਂ ਜਿਵੇਂ ਰਾਮ ਰਾਏ ਨੂੰ ਕਰਾਮਾਤਾਂ ਵਿਖਾਉਣ ਦੇ ਵਾਸਤੇ ਕਿਹਾ ਤੇ ਬਾਦਸ਼ਾਹ ਦਾ ਹੁਕਮ ਮੰਨ ਕੇ ਬਾਬਾ ਰਾਮ ਰਾਏ ਨੇ 72 ਕਰਾਮਾਤਾਂ ਵਿਖਾਈਆਂ। ਉਨ੍ਹਾਂ ਕਰਾਮਾਤਾਂ ਦੇ ਵਿਚ ਬੱਕਰੇ ਨੂੰ ਜਿੰਦਾ ਕਰਨਾ, ਸੂਰਜ ਦੇ ਵਿਚ ਦਿਨ ਵੇਲੇ ਚੰਦਰਮਾ ਚੜਾਉਣਾ, ਦਿਨ ਵੇਲੇ ਅਸਮਾਨ ਦੇ ਵਿਚ ਚੰਦਰਮਾ ਚੜਾਉਣਾ, ਅਨੇਕਾਂ ਧਰਤ ਪਤਾਲ ਵਿਖਾਉਣੇ, ਇਸ ਪ੍ਰਕਾਰ ਦੀਆਂ ਅਨੇਕਾਂ ਜਿਹੜੀਆਂ ਹਨ ਉਹ ਕਰਾਮਾਤਾ ਬਾਦਸ਼ਾਹ ਨੂੰ ਵਿਖਾ ਕੇ ਖੁਸ਼ ਕੀਤਾ। ਤੇ ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਬਾਬਾ ਰਾਮ ਰਾਏ ਦੇ ਕੋਲੋਂ ਇਹ ਕਰਾਮਾਤਾਂ ਵੇਖੀਆਂ ਤੇ ਔਰੰਗਜ਼ੇਬ ਉਹਦਾ ਮੁਰੀਦ ਬਣ ਗਿਆ ਤੇ ਰਾਮ ਰਾਏ ਨੂੰ ਬਹੁਤ ਵਡਿਆਈਆਂ ਬਖਸ਼ੀਆਂ, ਬੜਾ ਮਾਣ ਦਿੱਤਾ ਹੈ।
ਦਿਖਾਓ ਹਮੇ ਕੁਛ ਕਰਾਮਾਤ,
ਇਸੇ ਤਰ੍ਹਾਂ ਤੁਸੀਂ ਵੀ ਸਾਨੂੰ ਕੋਈ ਕਰਾਮਾਤ ਬਾਬਾ ਰਾਮ ਰਾਏ ਵਾਂਗੂ ਵਿਖਾਉਣਾ ਕਰੋ।
ਦੁਹੇਰਾ ਤਬ ਸਤਗੁਰ ਫਿਰ ਇਮ ਕਹੋ, ਮੈਂ ਅੱਛਾ ਕੀਆ ਰਾਮ ਰਾਏ।
ਹੁਣ ਜਦੋਂ ਬਾਰ ਬਾਰ ਇਹ ਮੁਗਲ ਨੇ ਸਿਪਾਹੀ ਨੇ ਕਹਿਣਾ ਕੀਤਾ ਕਿ ਤੁਸੀਂ ਜਾਂ ਤਾਂ ਕਰਾਮਾਤ ਵਿਖਾਓ ਜਾਂ ਮੁਸਲਮਾਨ ਬਣ ਜਾਓ, ਤੇ ਜਦੋਂ ਬਾਬਾ ਰਾਮ ਰਾਏ ਦਾ ਹਵਾਲਾ ਦੇ ਕੇ ਕਿਹਾ ਜਿਵੇਂ ਉਹਨੇ ਕਰਾਮਾਤਾਂ ਵਿਖਾਈਆਂ ਤੇ ਤੁਸੀਂ ਵੀ ਵਿਖਾਓ, ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਰਾਮ ਰਾਏ ਨੇ ਕਰਾਮਾਤਾਂ ਵਿਖਾ ਕੇ ਚੰਗਾ ਨਹੀਂ ਕੀਤਾ, ਕਿਉਂਕਿ ਕਰਾਮਾਤ ਕਹਿਰ ਦਾ ਨਾਂ ਹੈ। ਉਹਨੇ ਗੁਰੂ ਘਰ ਤੋਂ ਉਲਟ ਰੀਤੀ ਕੀਤੀ, ਉਹਨੂੰ ਕਰਾਮਾਤ ਨਹੀਂ ਵਿਖਾਉਣੀ ਚਾਹੀਦੀ ਸੀ, ਉਹਨੇ ਚੰਗਾ ਨਹੀਂ ਕੀਤਾ। ਆਪ ਤਾਂ ਕਰਾਮਾਤਾਂ ਵਿਖਾ ਕੇ ਆਪਣੀ ਜਾਨ ਵੀ ਬਾਦਸ਼ਾਹ ਕੋਲੋਂ ਬਚਾ ਲਈ ਤੇ ਬਾਦਸ਼ਾਹ ਦੇ ਕੋਲੋਂ ਵਡਿਆਈਆਂ ਵੀ ਪ੍ਰਾਪਤ ਕਰ ਲਈਆਂ, ਪਰੰਤੂ ਇਹ ਜਿਹੜੀ ਕਰਾਮਾਤਾਂ ਵਿਖਾਉਣ ਦੀ ਰੀਤੀ ਉਹਨੇ ਚਲਾ ਦਿੱਤੀ, ਇਹ ਜਿਹੜੀ ਬਲਾ ਸੀ ਦੂਜਿਆਂ ਦੇ ਗਲ ਵਿਚ ਪਾ ਦਿੱਤੇ।
ਆਪ ਵਡਾਈ ਲੈ ਗਏ ਗੱਲ ਪਿਛਲਨ ਪਾਏ ਬਲਾਏ,
ਵਡਿਆਈਆਂ ਪ੍ਰਾਪਤ ਕਰ ਲਈਆਂ ਔਰੰਗਜ਼ੇਬ ਬਾਦਸ਼ਾਹ ਦੇ ਕੋਲੋਂ, ਤੇ ਵਡਿਆਈਆਂ ਪ੍ਰਾਪਤ ਕਰਕੇ ਆਪਣੀ ਜਾਨ ਵੀ ਬਚਾ ਲਏ ਤੇ ਪਿੱਛੋਂ ਦੂਜਿਆਂ ਦੇ ਗੱਲ ਬਲਾ ਪਾ ਦਿੱਤੀ, ਦੂਜਿਆਂ ਦੇ ਵਾਸਤੇ ਜਿਹੜਾ ਔਖਾ ਕਰ ਦਿੱਤਾ।
ਪਏ ਜੋ ਦੇ ਗਏ ਉਹ ਕਰਾ ਸਮਾਤ, ਤੋ ਹਮ ਬਾਤ।
ਜਿਵੇਂ ਰਾਮ ਰਾਏ ਕਰਾਮਾਤਾਂ ਵਿਖਾ ਕੇ ਗਿਆ ਉਲਟ ਰੀਤੀ ਉਸਨੇ ਕੀਤੀ, ਜੇ ਬਾਬਾ ਰਾਮ ਰਾਏ ਕਰਾਮਾਤਾਂ ਨਾ ਵਿਖਾਉਂਦਾ ਤੇ ਅੱਜ ਤੁਸੀਂ ਇਹ ਗੱਲ ਸਾਨੂੰ ਨਹੀਂ ਸੀ ਕਹਿਣੀ ਕਿ ਤੁਸੀਂ ਕਰਾਮਾਤ ਵਿਖਾਓ। ਬਾਬਾ ਰਾਮ ਰਾਏ ਦੇ ਕਰਾਮਾਤਾਂ ਵਿਖਾਉਣ ਦੇ ਕਾਰਨ ਅੱਜ ਇਹ ਗੱਲ ਤੁਸੀਂ ਸਾਨੂੰ ਕਹੀ ਹੈ, ਕਰਾਮਾਤ ਵਿਖਾਉਣ ਦੀ ਜਿਹੜੀ ਗੱਲ ਤੁਸੀਂ ਕੀਤੀ ਹੈ।
ਪੀਰ ਫਕੀਰ ਲਾਗੇ ਪਾਪ,
ਜਿਹੜੇ ਪੀਰ ਫਕੀਰ ਹਨ ਉਹਨਾਂ ਦੇ ਸਿਰ ਪਾਪ ਲੱਗ ਗਿਆ, ਬਾਬਾ ਰਾਮ ਰਾਏ ਦੇ ਐਸਾ ਕਰਨ ਦੇ ਨਾਲ ਉਹਨੇ ਚੰਗਾ ਨਹੀਂ ਕੀਤਾ।
ਗਏ ਕਰਵਾਏ ਉਹ ਸਭ ਕੋ ਖਾਪ,
ਸਾਰਿਆਂ ਨੂੰ ਖਾਪ ਭਾਪ ਕੇ ਸਭਨਾ ਦੇ ਗੱਲ ਦੇ ਵਿਚ ਇਹ ਬਲਾ ਪਾ ਗਿਆ, ਸਾਰਿਆਂ ਦਾ ਵਿਨਾਸ਼ ਕਰ ਗਿਆ, ਉਹਨੇ ਚੰਗਾ ਨਹੀਂ ਕੀਤਾ, ਦੂਜਿਆਂ ਦੇ ਵਾਸਤੇ ਉਹਨੇ ਬਹੁਤ ਔਖਾ ਕਰ ਦਿੱਤਾ, ਇਹ ਸਾਰਿਆਂ ਦਾ ਉਸਨੇ ਵਿਨਾਸ਼ ਕੀਤਾ। ਐਸਾ ਕਰਕੇ
ਕਰਾਮਾਤ ਮਗ ਸਭ ਕਬ ਹੋਏ,
ਕਰਾਮਾਤ ਜਿਹੜੀ ਹੈ ਇਹ ਸਭਨਾ ਦੇ ਵਿਚ ਕਦੋਂ ਹੁੰਦੀ ਹੈ, ਕਿਉਂਕਿ ਇਹ ਇਲਾਹੀ ਤਾਕਤ ਹੈ, ਸਾਰਿਆਂ ਦੇ ਵਿਚ ਨਹੀਂ ਹੋਇਆ ਕਰਦੇ, ਕਿਸੇ ਕਿਸੇ ਦੇ ਵਿਚ ਹੁੰਦੀ ਹੈ।
ਇਨ ਕਰਾਮਾਤ ਤੁਮ ਛੱਡੋ ਨਾ ਕੋਈ,
ਇਹ ਤਾਂ ਹੁਣ ਗਲਤ ਰੀਤੀ ਹੋ ਗਈ, ਦੂਸਰਿਆਂ ਦੇ ਸਿਰ ਜਿਹੜੀ ਗੱਲ ਬਲਾ ਪਾ ਦਿੱਤੀ, ਦੂਜਿਆਂ ਵਾਸਤੇ ਰਾਮ ਰਾਏ ਨੇ ਔਖਾ ਕਰ ਦਿੱਤਾ। ਹੁਣ ਤੁਸੀਂ ਜਿਸ ਵੀ ਪੀਰ ਫਕੀਰ ਨੂੰ ਫੜੋਗੇ ਤੇ ਪੀਰ ਫਕੀਰ ਨੂੰ ਪੜ ਕੇ ਤੁਸੀਂ ਇਹੀ ਕਹੋਗੇ ਕਿ ਕਰਾਮਾਤ ਵਿਖਾ, ਤੇ ਜੇ ਉਹਦੇ ਵਿਚ ਕਰਾਮਾਤ ਨਾ ਹੋਈ ਜਾਂ ਉਹ ਕਰਾਮਾਤ ਨਾ ਵਿਖਾ ਸਕਿਆ ਤੇ ਤੁਸੀਂ ਉਸ ਨੂੰ ਜਿੰਦਾ ਨਹੀਂ ਛੱਡੋਗੇ।
ਕਰਾਮਾਤ
ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਇਹ ਕਰਾਮਾਤ ਦੀ ਜਿਹੜੀ ਤੂੰ ਗੱਲ ਕਰਦਾ ਇਹ ਕਰਾਮਾਤ ਅਸੀਂ ਕਦੀ ਵੀ ਨਹੀਂ ਵਿਖਾਵਾਂਗੇ।
ਪਿਛਲਨ ਕਹਿ ਜੋ ਗੱਲ ਲਗਾਏ,
ਪਿਛਲਿਆਂ ਦੇ ਗੱਲ ਦੇ ਵਿਚ ਐਸੀ ਕੋਈ ਬਲਾ ਪਵੇ ਜਾਂ ਪਿਛਲਿਆਂ ਦੇ ਵਾਸਤੇ ਪਿੱਛੇ ਆਉਣ ਵਾਲਿਆਂ ਵਾਸਤੇ ਔਖਾ ਹੋਵੇ, ਦੂਜਿਆਂ ਲਈ ਕੋਈ ਐਸੀ ਔਖੀ ਵਿਧੀ ਬਣ ਜਾਵੇ, ਐਸੀ ਗੱਲ ਅਸੀਂ ਕਦਾਚਿਤ ਨਹੀਂ ਕਰਾਂਗੇ।
ਕਰਾਮਾਤ ਕਹਿਰ ਸਮਾਏ,
ਕਰਾਮਾਤ ਕਹਿਰ ਦਾ ਨਾਮ ਹੈ, ਗੁਰੂ ਘਰ ਦੇ ਵਿਚ ਇਸ ਨੂੰ ਕਹਿਰ ਮੰਨਿਆ ਗਿਆ। ਕਰਾਮਾਤ ਤਾਂ ਉਹੀ ਹੋਵੇਗੀ ਨਾ, ਅਸੀਂ ਕੋਈ ਸ਼ਕਤੀ ਵਿਖਾਈਏ ਤੇ ਧਰਤੀ ਨੂੰ ਪਲਟਾ ਦਈਏ, ਭੁਚਾਲ ਲਿਆ ਦਈਏ, ਲੋਕਾਂ ਦੀਆਂ ਬਿਲਡਿੰਗਾਂ ਢਹਿ ਢੇਰੀ ਹੋ ਜਾਣ, ਨਾਸ਼ ਹੋ ਜਾਣ, ਦੁਨੀਆਂ ਦੇ ਲੋਕ ਥੱਲੇ ਦੱਬੇ ਜਾਣ, ਇਹ ਤਾਂ ਪਾਪ ਹੋਇਆ ਨਾ। ਇਹ ਕੋਈ ਕਰਾਮਾਤ ਨਾ ਹੋਈ, ਐਸਾ ਕਰਮ ਅਸੀਂ ਕਦਾ ਕਦੇ ਨਹੀਂ ਕਰਾਂਗੇ।
ਈਰਸ਼ਾ ਕੋ ਚਈਤ ਨਾਏ,
ਪੀਰ ਤੇ ਜਿਹੜੇ ਪਾਤਸ਼ਾਹ ਲੋਕ ਹਨ ਉਹਨਾਂ ਨੂੰ ਐਸਾ ਨਹੀਂ ਕਰਨਾ ਚਾਹੀਦਾ, ਦੂਸਰਿਆਂ ਤੇ ਆਪਣੀ ਤਾਕਤ ਵਿਖਾ ਕੇ ਆਪਣੀ ਬੱਲੇ ਬੱਲੇ ਕਰਵਾਉਣ ਦੇ ਲਈ, ਆਪਣੀ ਜੈ ਜੈਕਾਰ ਕਰਾਉਣ ਦੇ ਲਈ ਐਸਾ ਕਦਾਚਿਤ ਨਹੀਂ ਕਰਨਾ ਚਾਹੀਦਾ।
ਗੈਰ ਹਟਾਵਨ ਕੋ ਕੀਓ ਦੋ,
ਜਿਹੜੇ ਪੀਰ ਹੋਏ ਹਨ ਤੇ ਬਾਦਸ਼ਾਹ ਹੋਏ ਹਨ, ਇਹ ਉਸ ਪਰਮੇਸ਼ਰ ਨੇ ਦੋਨਾਂ ਨੂੰ ਧਰਤੀ ਤੇ ਕਹਿਰ ਹਟਾਉਣ ਦੇ ਵਾਸਤੇ ਭੇਜਿਆ। ਕਹਿਰ ਨੂੰ, ਜ਼ੁਲਮ ਨੂੰ ਖਤਮ ਕਰਨ ਦੇ ਵਾਸਤੇ ਬਾਦਸ਼ਾਹ ਤੇ ਪੀਰ ਨੂੰ ਇਸ ਦੁਨੀਆਂ ਤੇ ਭੇਜਣਾ ਕੀਤਾ ਹੈ।
ਪੀਰ ਫਕੀਰ ਕਹਿਰ ਚੈ ਖੋ,
ਪੀਰ ਤੇ ਜਿਹੜੇ ਫਕੀਰ ਹਨ ਇਹ ਕਹਿਰ ਨੂੰ ਖਤਮ ਕਰਨਾ ਚਾਹੁੰਦੇ ਹਨ।
ਦੁਹੇਰਾ ਕਰਾਮਾਤ ਨਾਮ ਕਹਿ ਰਿਹਾ ਸੋ ਹਮ ਕਰਤੇ ਨਾਏ।
ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਰਾਮਾਤ ਕਹਿਰ ਦਾ ਨਾਮ ਹੈ, ਇਸ ਕਰਕੇ ਜਿਹੜੇ ਕਹਿਰ ਕਰਨ ਦੇ ਨਾਲ ਕਿਸੇ ਦਾ ਮਾੜਾ ਹੋਵੇ, ਕਿਸੇ ਨੂੰ ਦੁੱਖ ਪਹੁੰਚੇ, ਇਹ ਅਸੀਂ ਕਦੇ ਵੀ ਨਹੀਂ ਕਰਾਂਗੇ। ਸੋ ਹਮ ਕਰਤੇ ਨਾਹੀਂ, ਇਹ ਕਰਾਮਾਤ ਅਸੀਂ ਕਦੇ ਵੀ ਵਿਖਾਵਾਂਗੇ ਨਹੀਂ।
ਮਲੇ ਉੱਪਰ ਤੁਮ ਕਰੋ ਤੋ ਤੋ ਪੁੱਛੈ ਖੁਦਾਏ।
ਔਰੰਗਜ਼ੇਬ ਬਾਦਸ਼ਾਹ ਨੂੰ ਕਹਿਣਾ ਕੀਤਾ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿਣ ਲੱਗੇ ਕਿ ਤੁਸੀਂ ਸਾਨੂੰ ਕਰਾਮਾਤ ਕਹਿੰਦੇ ਹੋ, ਵਿਖਾਓ ਕਹਿਰ ਦੂਜਿਆਂ ਤੇ ਢਾਉਣ ਵਾਸਤੇ ਸਾਨੂੰ ਕਹਿੰਦੇ ਹੋ ਜੋ ਅਸੀਂ ਕਦੀ ਨਹੀਂ ਕਰਾਂਗੇ, ਤੁਸੀਂ ਐ ਕਰੋ, ਤੁਸੀਂ ਸਾਡੇ ਉਪਰ ਐਸਾ ਕਹਿਰ ਜਿਹੜਾ ਉਹ ਕਰਨਾ ਕਰੋ। ਜਿਹੜੇ ਕਰਾਮਾਤ ਸਾਨੂੰ ਕਹਿੰਦੇ ਹੋ ਉਹ ਕਹਿਰ ਤੁਸੀਂ ਸਾਡੇ ਉਪਰ ਢਾਓ, ਕਹਿਰ ਕਰੋ, ਤੇ ਜਦੋਂ ਤੁਸੀਂ ਸਾਡੇ ਉੱਤੇ ਕਹਿਰ ਕਰੋਗੇ ਤਹ ਪੁੱਛੇ ਖੁਦਾਏ, ਫਿਰ ਖੁਦਾ ਤੁਹਾਡੇ ਕੋਲੋਂ ਉਹਦਾ ਹਿਸਾਬ ਲਵੇਗਾ, ਲੇਖਾ ਮੰਗੇਗਾ।
ਕਿਉਂ ਪਏ ਸਭ ਨੁਰੰਗਾ ਗੁੱਸਾ ਕੀਆ।
ਜਦੋਂ ਇਹ ਬਚਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਹੇ ਤੇ ਹੁਣ ਸੁਣਦੇ ਆ ਸਾਰ, ਔਰੰਗਜ਼ੇਬ ਬਾਦਸ਼ਾਹ ਬੜੇ ਗੁੱਸੇ ਦੇ ਵਿਚ ਆਇਆ, ਬੜਾ ਕ੍ਰੋਧਿਤ ਹੋਇਆ ਹੈ।
ਤੁਮ ਚਾਹਤ ਬਾਤਨ ਤੈ ਜੀਆ।
ਹੁਣ ਅੱਗੋਂ ਔਰੰਗਜ਼ੇਬ ਕਹਿਣ ਲੱਗਾ ਗੁਰੂ ਪਾਤਸ਼ਾਹ ਜੀ ਨੂੰ, ਕਹਿਣ ਲੱਗਾ ਤੁਸੀਂ ਗੱਲਾਂ ਬਣਾ ਕੇ ਮੈਨੂੰ ਗੱਲਾਂ ਦੇ ਵਿਚ ਲਾ ਕੇ ਜਿਹੜਾ ਸਮਾਂ ਬਤੀਤ ਕਰ ਰਹੇ ਹੋ, ਤੁਹਾਡੇ ਮਨ ਵਿਚ ਇਹ ਖਿਆਲ ਹੋਵੇਗਾ ਕਿ ਮੈਂ ਗੱਲਾਂ ਦੇ ਨਾਲ ਔਰੰਗਜ਼ੇਬ ਨੂੰ ਪਰਚਾ ਲਵਾਂਗਾ ਤੇ ਮੇਰੀ ਜਾਨ ਬਚ ਜਾਵੇਗੀ।
ਅਕੈ ਤੋ ਤੂੰ ਮੁਸਲਮਾਨ, ਅਕੈ ਤੂੰ ਕਰ ਮਰਨ ਪਰਵਾਹ।
ਇਹ ਮੈਂ ਏਦਾਂ ਤੁਹਾਡੇ ਗੱਲਾਂ ਦੇ ਵਿਚ ਲਾਉਣ ਦੇ ਨਾਲ ਕਦੀ ਇਸ ਤਰ੍ਹਾਂ ਪਰਚਾਂਗਾ ਨਹੀਂ, ਤੁਹਾਡੀ ਜਾਨ ਬਖਸ਼ੀ ਨਹੀਂ ਜਾਵੇਗੀ। ਜਾਂ ਤਾਂ ਤੁਸੀਂ ਮੁਸਲਮਾਨ ਬਣ ਜਾਵੋ, ਜੇ ਮੁਸਲਮਾਨ ਨਹੀਂ ਬਣਨਾ ਤੇ ਫਿਰ ਮਰਨਾ ਪ੍ਰਵਾਨ ਕਰ ਲਵੋ।
ਮਾਰੋ ਮੂੰਗ ਤੋਂ ਕੱਚੇ ਚਾਮ।
ਹੁਣ ਔਰੰਗਜ਼ੇਬ ਕਹਿਣ ਲੱਗਾ ਮੈਂ ਐਸੀ ਮੌਤ ਤੁਹਾਨੂੰ ਮਾਰਾਂਗਾ ਕਿ ਗਊ ਦਾ ਕੱਚਾ ਮਾਸ ਲੈ ਕੇ ਉਹ ਮਾਸ ਦੇ ਵਿਚ ਲਪੇਟ ਕੇ ਤੇ ਚੰਗੀ ਤਰ੍ਹਾਂ ਮੁੰਦ ਕੇ ਤੁਹਾਨੂੰ ਮੈਂ ਮਾਰਾਂਗਾ।
ਸਰੋਂ ਧੂਪ ਤੇ ਮੱਧ ਦਰਾਮ।
ਜਦੋਂ ਕੱਚੇ ਚਮੜੇ ਦੇ ਵਿਚ ਮੜ ਕੇ ਚੰਗੀ ਤਰ੍ਹਾਂ, ਫਿਰ ਉਹ ਮੈਂ ਜਿਹੜਾ ਕੱਚਾ ਚਮੜਾ ਧੁੱਪ ਦੇ ਵਿਚ ਰੱਖਾਂਗਾ ਤੇ ਜਿਉਂ ਜਿਉਂ ਚਮੜਾ ਸੁੰਗੜੇਗਾ ਤਿਉਂ ਤੋਂ ਤੁਹਾਨੂੰ ਦੁੱਖ ਪਹੁੰਚੇਗਾ, ਕਿਉਂਕਿ ਜਦੋਂ ਚਮੜਾ ਸੁੱਕਦਾ ਤੇ ਇਨਸਾਨ ਨੂੰ ਉਹਦੇ ਨਾਲ ਦੁੱਖ ਪਹੁੰਚਦਾ ਹੈ।
ਜਿਮ ਜਿਮ ਤੁਮ ਵੈ ਧੁੱਪ ਸੁਕਾਏ, ਤਿਮ ਤਿਮ ਤੁਮਕੋ ਮਿਲਾ ਸਜਾਏ।
ਜਿਵੇਂ ਜਿਵੇਂ ਧੁੱਪ ਦੇ ਵਿਚ ਪਿਆ ਹੋਇਆ ਚਮੜਾ ਸੁੱਕੇਗਾ, ਧੁੱਪ ਉਸ ਚਮੜੇ ਨੂੰ ਸੁਕਾਵੇਗੀ, ਤਿਵੇਂ ਤਿਵੇਂ ਤੁਹਾਨੂੰ ਸਜਾ ਪ੍ਰਾਪਤ ਹੋਵੇਗੀ, ਦੁੱਖ ਪ੍ਰਾਪਤ ਹੋਵੇਗਾ।
ਗੁਰੂ ਅਖਾਏ ਲੁੱਟ ਖਾਇਓ ਜਹਾਨ।
ਦੁਸ਼ਟ ਐਸੇ ਬਚਨ ਬੋਲਣ ਲੱਗਾ ਸਤਿਗੁਰ ਸ਼ਹਿਨਸ਼ਾਹ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਗੁਰੂ ਅਖਵਾਉਂਦੇ ਹੋ ਤੁਸੀਂ ਦੁਨੀਆਂ ਤੇ ਆਪਣੇ ਆਪ ਨੂੰ ਗੁਰੂ ਸਦਾਉਂਦੇ ਹੋ ਲੁੱਟ ਖਾਇਓ ਜਹਾਨ ਸਾਰਾ ਜਹਾਨ ਤੁਸੀਂ ਲੁੱਟ ਲਿਆ ਦੁਨੀਆਂ ਦੀ ਮਾਇਆ ਤੁਸੀਂ ਇਕੱਤਰ ਕਰ ਲਈ ਹੈ
ਹੋਵਤ ਨੈ ਕਿਵੇਂ ਮੁਸਲਮਾਨ
ਮੈਂ ਵੇਖਦਾ ਹੁਣ ਤੁਸੀਂ ਕਿਵੇਂ ਮੁਸਲਮਾਨ ਨਹੀਂ ਬਣਦੇ ਤੁਸੀਂ ਕਹਿੰਦੇ ਹੋ ਕਿ ਮੈਂ ਮੁਸਲਮਾਨ ਨਹੀਂ ਬਣਾਂਗਾ ਆਪਣੇ ਆਪ ਨੂੰ ਗੁਰੂ ਸਦਵਾਉਂਦੇ ਹੋ ਦੁਨੀਆਂ ਦੇ ਲੋਕ ਤੁਹਾਨੂੰ ਗੁਰੂ ਕਹਿ ਕੇ ਪੁਕਾਰਦੇ ਹਨ ਤੇ ਮੈਂ ਵੇਖਦਾ ਹਾਂ ਕਿ ਤੁਸੀਂ ਕਿਵੇਂ ਮੁਸਲਮਾਨ ਨਹੀਂ ਬਣਦੇ
ਮੁਸਲਮਾਨ ਸਮ ਹਿੰਦਨ ਨਾਏ
ਤੁਸੀਂ ਦੱਸੋ ਕਿ ਜਿਹੜੇ ਮੁਸਲਮਾਨ ਹਨ ਉਹ ਹਿੰਦੂਆਂ ਦੇ ਬਰਾਬਰ ਨਹੀਂ ਮੁਸਲਮਾਨ ਜਿਨ੍ਹਾਂ ਨੂੰ ਤੁਸੀਂ ਮਾੜਾ ਕਹਿੰਦੇ ਹੋ ਉਹ ਹਿੰਦੂਆਂ ਦੇ ਬਰਾਬਰ ਨਹੀਂ ਹਨ
ਤੇ ਤੁਮ ਜਿਮ ਨੱਠ ਨੱਠ ਜਾਏ
ਸਾਡੇ ਪਾਸੋਂ ਮੁਸਲਮਾਨਾਂ ਦੇ ਕੋਲੋਂ ਤੁਸੀਂ ਨੱਠ ਨੱਠ ਕੇ ਦੂਰ ਜਾਂਦੇ ਹੋ ਸਾਡੇ ਨੇੜੇ ਨੀ ਢੁਕਦੇ ਸਾਡੇ ਤੋਂ ਦੂਰ ਭੱਜਦੇ ਹੋ
ਤਬ ਸਤ ਗੁਰੂ ਮਨ ਕੀਓ ਵਿਚਾਰਾ ਆਏ ਪੁੱਜਿਓ ਹੈ ਵਕਤ ਹਮਾਰਾ
ਸਤਿਗੁਰ ਪਾਤਸ਼ਾਹ ਜੀ ਨੇ ਹੁਣ ਹਿਰਦੇ ਦੇ ਅੰਦਰ ਮਨ ਅੰਦਰ ਇਹ ਵਿਚਾਰ ਕੀਤੇ ਕਿ ਉਹ ਸਮਾਂ ਜਿਹੜਾ ਹੈ ਹੁਣ ਆਣ ਪਹੁੰਚਿਆ ਹੈ ਉਹ ਵਕਤ ਜਿਹੜਾ ਹੈ ਉਹ ਆਣ ਪਹੁੰਚਿਆ ਜਿਸ ਵਕਤ ਦੀ ਉਡੀਕ ਵਿਚ ਅਸੀਂ ਸੇ ਉਹ ਵਕਤ ਹੁਣ ਆਣ ਬਣਿਆ ਹੈ
ਜਿਸੇ ਵਕਤ ਅਮ ਟੋਲਤ ਆਏ
ਜਿਸ ਸਮੇਂ ਨੂੰ ਅਸੀਂ ਟੋਲਦੇ ਆ ਰਹੇ ਸੀ ਭਾਵ ਭਾਲਦੇ ਆ ਰਹੇ ਸੀ ਜਿਸ ਸਮੇਂ ਦੀ ਅਸੀਂ ਉਡੀਕ ਕਰ ਰਹੇ ਸੀ
ਉਹ ਵਕਤ ਅਮ ਭਇਓ ਲਭਾਏ
ਉਹ ਵਕਤ ਹੁਣ ਸਾਨੂੰ ਲੱਭ ਗਿਆ ਭਾਵ ਉਹ ਵਕਤ ਆਣ ਬਣਿਆ ਹੈ ਉਹ ਸਮਾਂ ਜਿਹੜਾ ਬਣ ਚੁੱਕਾ ਹੈ
ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ
ਜੇ ਦੁਨੀਆਂ ਦੇ ਵਿੱਚ ਕੋਈ ਅਣਹੋਣੀ ਗੱਲ ਹੁੰਦੀ ਹੋਵੇ ਤੇ ਤਾਂ ਉਹਦੀ ਚਿੰਤਾ ਕੀਤੀ ਜਾਵੇ ਜੋ ਵਾਹਿਗੁਰੂ ਪਰਮੇਸ਼ਰ ਵੱਲੋਂ ਵਾਪਰਦਾ ਹੈ ਉਹਦੀ ਚਿੰਤਾ ਕਾਹਦੀ ਕਰਨੀ ਹੈ
ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ
ਤਾਂ ਸੰਸਾਰ ਦਾ ਮਾਰਗ ਹੈ ਇਸ ਮਾਰਗ ਤੇ ਸਭ ਨੇ ਚਲੇ ਜਾਣਾ ਰਹਿਣ ਨਾ ਪਾਵਹਿ ਸੁਰ ਨਰ ਦੇਵਾ ਊਠ ਸਿਧਾਰੇ ਕਰ ਮੁਨ ਜਨ ਸੇਵਾ ਜਿੰਨੇ ਵੀ ਇਸ ਸੰਸਾਰ ਦੇ ਵਿਚ ਆਏ ਹਨ ਰਾਣਾ ਰਾਓ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧਾ ਧੀਰ ਰਾਮ ਗਯੋ ਰਾਵਣ ਗਯੋ ਜਾ ਕੋ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਸੰਸਾਰ ਦਾ ਇਹ ਮਾਰਗ ਹੈ ਸਭ ਨੇ ਇਕ ਦਿਨ ਸੰਸਾਰ ਤੋਂ ਆਪਣੀ ਵਾਰੀ ਅਨੁਸਾਰ ਚਲੇ ਜਾਣਾ ਕੋਈ ਵੀ ਇੱਥੇ ਸਥਿਰ ਰਹਿਣ ਵਾਲਾ ਨਹੀਂ ਹੈ
ਦੋਹੇਰਾ ਤਬ ਸਤਿਗੁਰ ਜੀ ਜਾਣਿਓ ਸਮਾਂ ਪਹੁੰਚਿਓ ਆਏ
ਸਤਿਗੁਰ ਪਾਤਸ਼ਾਹ ਜੀ ਨੇ ਇਹ ਹੁਣ ਜਾਣ ਲਿਆ ਕਿ ਉਹ ਸਾਡਾ ਜਿਹੜਾ ਸਮਾਂ ਜਿਸ ਸਮੇਂ ਦੀ ਉਡੀਕ ਸੀ ਉਹ ਸਮਾਂ ਜਿਹੜਾ ਹੈ ਹੁਣ ਆਣ ਪਹੁੰਚਿਆ ਹੈ
ਸੋ ਅਬ ਢੀਲ ਨਾ ਚਾਹੀਏ ਇਹ ਸਿਰ ਸੀਸ ਲਗਾਏ
ਹੁਣ ਸਾਨੂੰ ਢਿੱਲ ਨਹੀਂ ਕਰਨੀ ਚਾਹੀਦੀ ਆਪਣਾ ਜਿਹੜਾ ਸਿਰ ਹੈ ਸੀਸ ਉਹ ਭੇਟ ਕਰ ਦੇਣਾ ਚਾਹੀਦਾ ਜਿਹੜਾ ਠੀਕਰਾ ਸਰੀਰ ਦਾ ਇਹ ਇੰਨਾ ਬਾਦਸ਼ਾਹ ਦੇ ਸਿਰ ਤੇ ਭੰਨ ਦੇਣਾ ਚਾਹੀਦਾ ਹੈ ਇਹ ਪਾਪ ਇਹਨਾਂ ਦੇ ਸਿਰ ਤੇ ਸਾਨੂੰ ਹੁਣ ਲਗਾ ਦੇਣਾ ਚਾਹੀਦਾ ਹੈ
ਜੋ ਪਏ ਤਬ ਸਤਿਗੁਰ ਨੇ ਐਸ ਉਚਾਰਾ
ਇਸ ਪ੍ਰਕਾਰ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਕਹਿਣਾ ਕੀਤਾ ਹੈ
ਹਮਰਾ ਇਸ਼ਟ ਦੇਖੋ ਤੁਮ ਭਾਰਾ
ਕਹਿਣ ਲੱਗੇ ਔਰੰਗਜ਼ੇਬ ਬਾਦਸ਼ਾਹ ਹੁਣ ਦੇਖ ਸਾਡਾ ਧਰਮ ਸਾਡਾ ਇਸ਼ਟ ਕਿੰਨਾ ਭਾਰੀ ਤੇ ਕਿੰਨਾ ਬਲੀ ਹੈ ਇਹ ਹੁਣ ਤੂੰ ਆਪਣੇ ਸਾਹਮਣੇ ਦੇਖੇਗਾ
ਕਰਾਮਾਤ ਹਮ ਐਸ ਦਿਖਾਈ ਹਮਰਾ ਸਿਰ ਤੂੰ ਪਾਵੈ ਨਾਏ
ਕਹਿਣ ਲੱਗੇ ਤੂੰ ਕਰਾਮਾਤ ਵੇਖਣੀ ਚਾਹੁੰਦਾ ਹੈ ਲੈ ਹੁਣ ਤੈਨੂੰ ਅਸੀਂ ਕਰਾਮਾਤ ਵਿਖਾਵਾਂਗੇ ਉਹ ਕਰਾਮਾਤ ਕਿਹੜੀ ਹੋਵੇਗੀ ਕਿ ਸਾਨੂੰ ਜਦੋਂ ਤੂੰ ਸ਼ਹੀਦ ਕਰੇਗਾ ਸਾਡਾ ਸੀਸ ਤੈਨੂੰ ਪ੍ਰਾਪਤ ਨਹੀਂ ਹੋਵੇਗਾ ਸਾਡਾ ਸੀਸ ਤੈਨੂੰ ਭਾਲਿਆ ਵੀ ਨਹੀਂ ਮਿਲੇਗਾ ਸਾਡਾ ਸੀਸ ਤੇਰੇ ਹੱਥ ਨਹੀਂ ਲੱਗੇਗਾ
ਅਮਰੇ ਸਿਰ ਕੋ ਤੇਗ ਲਗਈਐ ਕਤੈ ਨ ਸੋ ਕਰਾਮਾਤ ਦਿਖਈਐ।
ਜਿਹੜੀ ਤੇਗ ਦੇ ਨਾਲ ਤੂੰ ਦੂਜਿਆਂ ਤੇ ਜ਼ੁਲਮ ਕਰਦਾ, ਜਿਹੜੀ ਤੇਗ ਤੇਰੀ ਦੂਜਿਆਂ ਤੇ ਚੱਲਦੀ ਹੈ ਉਹ ਤੇਗ ਤੂੰ ਆਪਣੇ ਮੰਗਵਾ ਲੈ। ਉਹ ਤੇਗ ਜਦੋਂ ਸਾਡੇ ਸੀਸ ਨੂੰ ਲਗਾਵੇਗਾ ਤੇ ਉਹ ਤੇਰੀ ਤੇਗ ਸਾਡਾ ਸੀਸ ਕੱਟ ਨਹੀਂ ਸਕੇਗੀ, ਇਹ ਸਾਡੀ ਕਰਾਮਾਤ ਹੋਵੇਗੀ।
ਤਲਵਾਰ ਤਿੱਖੀ ਕੋ ਲਿਆਇਓ ਬੇਸ, ਚੱਲ ਪਇਓ ਤਿਸ ਜੋ ਕਟਤ ਹਮੇਸ਼।
ਉਹ ਤੇਰੀ ਤਿੱਖੀ ਤਲਵਾਰ ਲੈ ਕੇ ਆ, ਜਿਹੜੇ ਤਿੱਖੀ ਤਲਵਾਰ ਦੇ ਨਾਲ ਤੂੰ ਹਰ ਰੋਜ਼ ਅਨੇਕਾਂ ਜੀਵਾਂ ਨੂੰ ਕੱਢਦਾ ਘਾਤ ਕਰਦਾ, ਉਹ ਤਿੱਖੀ ਤਲਵਾਰ ਔਰੰਗਜ਼ੇਬ ਤੂੰ ਮੰਗਵਾ। ਉਹ ਤੇਰੀ ਤਿੱਖੀ ਤਲਵਾਰ ਸਾਡਾ ਇੱਕ ਰੋਮ ਵੀ ਕੱਟ ਨਹੀਂ ਸਕੇਗੇ।
ਦੋਹੇਰਾ ਐਸੇ ਐਸੇ ਬਚਨ ਕਹਿ ਗੁਰ ਬੈਠੇ ਚੌਕੀ ਨਾਏ।
ਇਸ ਪ੍ਰਕਾਰ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਨੇ ਐਸੇ ਬਚਨ ਜਦੋਂ ਔਰੰਗਜ਼ੇਬ ਨੂੰ ਕਹੇ, ਐਸੇ ਬਚਨ ਕਹਿ ਕੇ ਸਤਿਗੁਰ ਪਾਤਸ਼ਾਹ ਜੀ ਸ਼ੀਸ਼ ਗੰਜ ਸਾਹਿਬ ਦੇ ਸਾਹਮਣੇ ਖੂਹੀ ਦੇ ਜਲ ਦੇ ਨਾਲ ਇਸ਼ਨਾਨ ਕੀਤਾ, ਬੋੜ ਦੀ ਛਾਵੇਂ ਚੌਂਕੀ ਡਾਹ ਕੇ ਸਤਿਗੁਰ ਪਾਤਸ਼ਾਹ ਜੀ ਚੌਂਕੜਾ ਮਾਰ ਕੇ ਬੈਠ ਗਏ ਹਨ।
ਤੇਗ ਲਗਵਾਈ ਸ਼ੀਸ ਨਿਜ ਐਸੇ ਛਲ ਕੋ ਨਾਏ।
ਤੇ ਹੁਣ ਸਤਿਗੁਰ ਪਾਤਸ਼ਾਹ ਜੀ ਨੇ ਜਾਣ ਲਿਆ ਸੀ ਕਿ ਇਹ ਪਾਪੀ ਮਾੜੀ ਮਤ ਵਾਲਾ ਜਿਹੜਾ ਕਹਿੰਦਾ ਮੈਂ ਕੱਚੇ ਚਮੜੇ ਦੇ ਵਿੱਚ ਮੜ ਕੇ ਤੁਹਾਨੂੰ ਖਤਮ ਕਰ ਦੇਵਾਂਗਾ, ਇਹ ਦੁਸ਼ਟਤਾ ਦੁਸ਼ਟ ਬਿਰਤੀ ਵਾਲਾ ਐਸਾ ਕਰਨ ਤੋਂ ਹਟੇਗਾ ਨਹੀਂ। ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਇਹਦੀ ਬਿਰਤੀ ਨੂੰ ਘੁਮਾ ਦਿੱਤਾ, ਇਹਦੇ ਨਾਲ ਹੁਣ ਛਲ ਕੀਤਾ, ਇੱਥੇ ਇਹਨੂੰ ਧਿਆਨ ਦੇ ਵਿੱਚ ਨਹੀਂ ਆਉਣ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਨੇ ਸੀਸ ਦੀ ਗੱਲ ਕਹਿ ਕੇ ਤੇ ਇਹਦਾ ਮਨ ਜਿਹੜਾ ਸੀ ਉਹ ਭਰਮਾ ਦਿੱਤਾ, ਤੇ ਹੁਣ ਇਹ ਸਤਿਗੁਰੂ ਪਾਤਸ਼ਾਹ ਜੀ ਦਾ ਸੀਸ ਧੜ ਦੇ ਨਾਲੋਂ ਅਲੱਗ ਕਰਨਾ ਚਾਹੁੰਦਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਬਚਨ ਕਿਹਾ ਸੀ ਕਿ ਤੇਰੀ ਤਲਵਾਰ ਸਾਡਾ ਸੀਸ ਕੱਟ ਨਹੀਂ ਸਕੇਗੀ, ਉਹ ਤਲਵਾਰ ਦੇ ਉੱਤੇ ਪਹਿਲਾਂ ਕਾਗਜ਼ ਲਪੇਟਿਆ ਗਿਆ, ਧਾਗਾ ਉੱਪਰ ਦੀ ਲਪੇਟਿਆ ਗਿਆ ਤਾਂ ਕਿ ਤੈਨੂੰ ਪਤਾ ਲੱਗ ਜਾਵੇ ਕਿ ਤਲਵਾਰ ਦੇ ਨਾਲ ਸੀਸ ਅਲੱਗ ਹੋਇਆ ਜਾਂ ਸਤਿਗੁਰੂ ਪਾਤਸ਼ਾਹ ਜੀ ਦੀ ਕੋਈ ਕਰਾਮਾਤ ਵਰਤੀ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਦੇ ਜਦੋਂ ਚੌਂਕੜਾ ਮਾਰ ਕੇ ਬੈਠੇ ਹਨ ਤੇ ਉਹਨ ਤੇਗ ਲੈ ਕੇ ਆਇਆ ਜਲਾਦ, ਤੇਗ ਜਿਹੜੀ ਸੀ ਬੜੀ ਤਿੱਖੀ, ਜਦੋਂ ਉਹਨੇ ਚਲਾਏ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਸ਼ੀਸ਼ ਦੇ ਕੋਲ ਪਹੁੰਚਣ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਦਾ ਸੀਸ ਆਪੇ ਧੜ ਦੇ ਨਾਲੋਂ ਅਲੱਗ ਹੋ ਗਿਆ। ਇਹ ਜਲਾਦ ਦੀ ਤਲਵਾਰ ਸਤਿਗੁਰੂ ਪਾਤਸ਼ਾਹ ਜੀ ਦੇ ਸੀਸ ਨੂੰ ਕੱਟ ਨਹੀਂ ਸਕੀ, ਉਹ ਕਾਗਜ਼ ਵੀ ਉਸੇ ਤਰ੍ਹਾਂ ਸਹੀ ਸਲਾਮਤ ਰਿਹਾ। ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਸੀਸ ਜਿਹੜਾ ਸੀ ਉਹ ਧੜ ਦੇ ਨਾਲੋਂ ਅਲੱਗ ਕੀਤਾ ਹੈ।
ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ।
ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਸੀਸ ਜਿਹੜਾ ਭੇਟ ਕੀਤਾ, ਆਪਣਾ ਸੀਸ ਜਿਹੜਾ ਦਿੱਤਾ ਹੈ ਉਹ ਆਪਣੀ ਜਾਨ ਬਚਾਉਣ ਵਾਸਤੇ ਜਾਂ ਕਿਤੇ ਆਪਣੀ ਵਡਿਆਈ ਵਾਸਤੇ ਨਹੀਂ, ਉਹਨਾਂ ਹਿੰਦੂਆਂ ਦਾ ਧਰਮ ਬਚਾਉਣ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਸੀਸ ਭੇਟ ਕੀਤਾ ਹੈ। ਹਿੰਦੁਸਤਾਨ ਦੀ ਰਾਖੀ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਆਪ ਦਾ ਬਲੀਦਾਨ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਨੇ ਸੀਸ ਜਿਹੜਾ ਸੀ ਉਹ ਦੇ ਦਿੱਤਾ, ਪਰ ਸਿਰ ਨਾ ਦਿਓ, ਆਪਣਾ ਜਿਹੜਾ ਬਚਨ ਸੀ ਉਹਦੇ ਤੋਂ ਟਲੇ ਨਹੀਂ ਹਨ।
ਪਰ ਸਿਰ ਨਾ ਦਿਓ, ਆਪਣੋ ਧਰਮ ਕਰਮ ਰੱਖ ਲਿਓ।
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣਾ ਜਿਹੜਾ ਧਰਮ ਤੇ ਕਰਮ ਦੋਵੇਂ ਰੱਖ ਲਏ। ਉਹ ਚਾਹੁੰਦਾ ਸੀ ਸਰੀਰ ਨੂੰ ਕੱਚੇ ਚਮੜੇ ਦੇ ਵਿੱਚ ਮੜ ਕੇ ਖਤਮ ਕਰਨਾ, ਪਰ ਸਤਿਗੁਰ ਪਾਤਸ਼ਾਹ ਜੀ ਨੇ ਉਹਦੀ ਬਿਰਤੀ ਨੂੰ ਘੁਮਾ ਕੇ ਐਸਾ ਇਹ ਖੇਲ ਰਚਿਆ, ਸਤਿਗੁਰ ਪਾਤਸ਼ਾਹ ਜੀ ਨੇ ਆਪਣਾ ਕਰਮ ਤੇ ਧਰਮ ਜਿਹੜੇ ਦੋਵੇਂ ਬਚਾ ਲਏ ਹਨ।
ਤਿਲਕ ਜੰਜੂਰਾ ਕਾ ਪ੍ਰਭ ਤਾਕਾ, ਤੀਨੋ ਬਦੋ ਕਲੂ ਮੈਂ ਸਾਕਾ, ਚਰਮ ਕਰੈ ਕੱਚੇ ਤੇ ਸਰੀਰ ਬਚਾਇਓ, ਤੁਰਕਨ ਕੇ ਸਿਰ ਸੀਸ ਲਗਾਇਓ।
ਇਸ ਪ੍ਰਕਾਰ ਦੇ ਨਾਲ ਕੱਚੇ ਚਮੜੇ ਦੇ ਵਿੱਚ ਮੜਨ ਤੋਂ ਆਪਣੇ ਸਰੀਰ ਨੂੰ ਸਤਿਗੁਰ ਪਾਤਸ਼ਾਹ ਜੀ ਨੇ ਬਚਾ ਲਿਆ। कच्चे चमड़े दे विच मड़न तो अपने शरीर दी रखिया करन लई बचा लिया। तुरकन का सिर सीस लगायो ते अपना सीस भेट करके तुरकां दे सिर ते ए पाप जेड़ा है मड़ दिता है, दोष दे दिता है।
मूरन यह कला न जाने,
ओ मूर्ख औरंगजेब बादशाह जेड़ा अपने आप नू बड़ा चतुरवान विखाउंदा है, ओ ए सतगुरु पातशाह जी दी कला नू जान नहीं सकिया है।
सिर लावन गल थाने,
हुण मन दे विच सोचदा है कि यह तां साडे सिर सारा दोष मड़िया गया, ए जड़ा पाप साडे सिर लग गया है।
ठीकर फोर दलीस सिर पापुर किया प्यान, तेग बहादुर सी किरिया करी न किनू आन, यो सतगुर बड़ साका कियो पर स्वार्थ च निर सिर दियो।
पर स्वार्थ वास्ते सतगुरु पातशाह जी ने अपना जेड़ा सीस है ओ दे दिता है। इस प्रकार दे नाल सतगुरु पातशाह जी ने वड्डा साका कीता। अज तक दुनिया दे विच ऐसा कोई नहीं होया, ऐसा धर्मी कोई नहीं आया जिन्हें सामने मौत दे मुकाबला करके मुहो मौत नू मंग के उदा मुकाबला कीता, शहीदी प्राप्त कीते और ओ भी दूसरियां दा धर्म बचाउण दे वास्ते, अपने निज स्वार्थ वास्ते नहीं, हिंदुआं दा धर्म बचाउण दे वास्ते सतगुरु पातशाह जी ने अपना सीस भेट कीता। अज जिहड़े धर्मी हिंदू हन जिहड़े सतगुरु पातशाह जी दी शहादत नू याद रखदे हन, ओ अपने घर परिवार दे विच जां जिथे बैठदियां ने गल करदे हन कि पहला सब तो सवेरे उठ के गुरु तेग बहादुर पातशाह जी दे दर ते जाके सीस चुकाउणा करो, ओ सतगुरु गुरु तेग बहादुर पातशाह जी दा शुकराना करो जिन्हां दे कारण अज असीं हिंदुस्तान दे विच कायम हां, साडा धर्म बचिया है।
दोवेरा ठीकर फोर दलीस सिर प्रपर किया प्यान,
इस प्रकार दे नाल अपना शरीर रूपी ठीकरा गुरु पातशाह जी ने भन के जड़ा दोष सी ओ दिल्ली दे बादशाह दे सिर ते लगाया। प्रपर किया प्यान सचखंड नू इस प्रकार दे नाल सतगुरु पातशाह जी ने प्याना कीता है।
एक बादर सी किरिया करी न किनू आन,
सतगुरु पातशाह जी ने जेड़ा ऐसा साका वरताया ए होर संसार दे विच अज तक कोई ऐसा धर्मी नहीं होया जिन्ने इस तरह अपने आप दा दूसरियां दे प्रति बलिदान दिता होवे, दूसरियां दे लई अपना आप निशावर कर दिता होवे, केवल ते केवल गुरु तेग बहादुर पातशाह जी होए हन।
तेग बहादुर के चल पायो जगत को सोक,
गुरु तेग बहादुर पातशाह जी दी जदो शहादत होई गुरु सतगुरु पातशाह जी दे जेड़े प्यारे सिख सन गुरु शरण दे विच आउण वाले उन्हां दे हिरदियां नूं दुख पहुंचिया है कि दुनिया दी सोच जिथे तक कम करदी है उन्ना ही सोच सकदे हन, उन्हां नूं भारी दुख पहुंचिया, मनां नूं ठेस पहुंची है ते उधर है, है,
है, है। सब जग बो जय 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 सुर लोक,
सतगुरु पातशाह जी दी शहादत होण दे नाल हाहाकार मच गई है, दुनिया दे लोक हाहाकार करन लग पे हन, पर उधर जदों सतगुरु पातशाह जी सचखंड पहुंचे हन जय 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 सुर लोक, ओ इंद्र लोक दे जेड़े देवते हन ओ जय जयकार करन लगे हन, जय जयकार दे जकारे लाउन लगे हन, कहंदे धन हो गुरु तेग बहादुर पातशाह जी, तुसी धन हो श्री गुरु तेग बहादुर पातशाह जी दे जकारे ला रहे हन।
ऐस चरित्र सतगुर कियो तो पयो तुरक पशेमान,
गुरु तेग बहादुर पातशाह जी ने ए ऐसा कौतक कीता कि पयो तुरक पशेमान, हुण जेड़ा तुरक सी मुगल बादशाह बड़ा पशेमान होया, बड़ा हैरान होया कि गुरु तेग बहादुर पातशाह जी ने अपने शरीर रूपी ठीकरा भन के सिर दे के दोष जड़ा साडे सिर उते लगा दिता है।
नौ रंगे तब चूरियो हम सके न चेत पहचान।
पापी लुड़ंगा झूरन लगा मन दे विच झूरदा कि मेरे सिर पाप लग गया, ये सारा दोष मेरे सिर ते आ गया, मैं सतगुरु पातशाह जी दे चरित्र नूं पहचान नहीं सकिया, सतगुरु जी दे इस कौतक नूं जान नहीं सकिया।
नौ रंगा दिल खोफ बुथटियो हिंदुअन जुलम करन ते हटियो।
रंग जे बादशाह बड़ा मन दे अंदर डरिया, बड़ा खौफ बनिया, मन दे अंदर बहुत ज्यादा डर गया, ते हुण उसे वक्त जेड़ा हिंदुआं दे उते जुलम हो रहा से, हिंदुआं दे जनेऊ जिथे जिथे भी उतारे जा रहे सन, उसे दिन तो ए पाप कर्म बंद हो गया, हिंदुआं दे जनेऊ जेड़े उतर रहे सन ओ उतरने बंद हो गए हन।
तीरी तीरी रह गई सारे पई मालक के द्वार पुकारे।
सारे पासे जड़े धीरज हो गई है, सारे पासे शांति वरत गई है, गुरु तेग बहादुर पातशाह जी दी शहादत तो बाद ए जड़ा पापी पाप कर रहा सी, जुलम कर रहा सी, उस जुलम नू गुरु तेग बहादुर पातशाह जी ने ठल पा देती, रोक देता है, सारे पासे शांति वरत गए, भई मालक के द्वार पुकारे, जड़ी पुकार कीती सी मालक दे द्वार ते ओ प्रवान होए है।
परी पुकार दरबार सच मालक की ओ विचार।
ए जड़ी ए पुकार कर रहे सन जिन्हां दे उत्ते जुल्म हो रहा से, ओ जदों उस अकाल पुरख परमेश्वर दी दरगाह दे विच पुकार कर दे सन, ओ पुकार जड़ी उस सच्चे दरबार दे विच पहुंचे, ते मालक ने हुन विचार कीती है कि की करना चाहिदा है, ओ सारी सोच विचार कीती है।
वीर पैगंबर पुरख के दरबारों दे निकार।
गुरु तेग बहादुर पातशाह जी दी शहादत हुई, जदों गुरु तेग बहादुर पातशाह जी ने सचखंड प्याना कीता ते सच्चे दरबार दे विच पहुंचे हन, कहंदे इधर दिल्ली दे विच पातशाही इन्हां दी ढिल्ली पै गई, जड़ पट दित्ती, उधर सच्चे दरबार दे विच जेड़े इन्हां दे पीर पैगंबर जाके बैठदे सन उन्हां नूं भी धक्के मार के दरगाह दे विचों बाहर कढ दित्ता है।
सच खंड से तब निकारे डेरा दिनों पिछे दरबारे।
उस वक्त उस अकाल पुरख वाहेगुरु परमेश्वर ने इन्हां दे पीर पैगंबरां नूं सच खंड दे विचों बाहर कढ दिता, बाहर कढ के कह दिता कि सच खंड दे पिछे जाके थां दे दित्ते के अपना डेरा जाके उथे बना लवो।
तब तै कटी पातशाही दिल्ली तब ते तुरक कला पई ढिल्ली।
तेग बहादुर पातशाह जी दी शहादत तो बाद दिल्ली दे जेड़ी पातशाही सी ओ घटने शुरू हो गए, ते तुरकां दी जेड़ी कला सी ओ ढिल्ली पै गई है।
दोहेरा फिर दसवें पातशाह तो वदेओ तुरकन वैर, जुगली खाई पहाड़ियन गयो चंगियारे पैर।
फिर कह लगे समा आया कलगी तर दसम पिता साहिब श्री गुरु गोविंद सिंह पातशाह जी दा, जदों गुरु तेग बहादुर पातशाह जी दी शहादत तो बाद कलगी तर पातशाह सरवंसदानी अमृत के दाते सतगुरु पातशाह जी तख्ता ते सुशोभित होए, ते सतगुरु पातशाह जी दे नाल इन्हां तुरकां ने वैर वधाउणा शुरू कीता, इन्हां चुगली खाधी पहाड़ियां ने मिलके मुगल बादशाह दे कोल जाके कहण लगे कि आनंदपुर साहिब दी धरती ते गुरु गोबिंद सिंह पातशाह अपने सिखां नूं इकट्ठिया करके उन्हां दी इक फौज तैयार कर रहा है, ओ फौज तैयार करके दिल्ली ते हमला करके लाहौर ते हमला करके अपना कब्जा कर लवेगा, अपना राज भाग कायम करना चाहुंदा है। इस प्रकार दे नाल जदों इन्हां पहाड़ियां ने बादशाह दे कोल जाके चुगले खादे, ओ जिहड़ी चुगली रूप चंगियाड़ी सी उस चंगियाड़ी ने लड़ाई रूप अग दा रूप धारण कर लिया।
काजी मुगलन तुरक सिखाए,
हुण जिहड़े काजी सन उन्हां मुगलां नूं तुरकां नूं सिख्या देण लगे, इन्हां नूं सिखाउण लगे हन।
करार बाबर का दे बुलाए,
बाबर ने जिहड़ा कौल इकरार कीता सी गुरु नानक देव साहिब पातशाह जी दे नाल कि तुसी सानू बादशाही बख्शिश कीती है, साडे ते रहमत कीती है, ते असी कदे भी गुरु घर दे नाल वैर नहीं रखांगे, हमेशा गुरु घर दे नाल मित्रता भाव रखांगे, ओ जिहड़ा कीता होया इकरार सी इन्हां ने भुला दिता है।
हिंदन हिंद कब दई कहावे,
हुण इह कहण लगे हिंदुस्तान दा राज कहंदे हन के सानू गुरु नानक देव पातशाह जी ने दिता है, कौन कहंदा के हिंदुस्तान दा सानू इस तरह प्राप्त होया राज।
पैगंबर आप बनावे,
ते हुण इह लोकां दे विच गल्लां बनाउंदे हन, ते गल्लां बना के लोकां दे विच इह गल साबित करनी चाहुंदे हन कि साडे जिहड़े पीर ते पैगंबर होए हन उन्हां पीर पैगंबरां ने सानू हिंदुस्तान दा राज दिता है, कोई ऐसा नानक नहीं होया जिन्ने सानू राज बख्शिया, अज उस बख्शिश नू भुला दिता। गुरु नानक देव पातशाह जी दे उस बख्शिश नू भुला के अपने पीर पैगंबरां दे उस्तत करके कहंदे सानू राज उन्हां ने दिता है।
गुरु गोबिंद सिंह सुन गुस्सा आया, तुरक नाथ हित पंत बनाया।
जदों हुण गुरु नानक देव पातशाह जी दे प्रति ऐसे शब्द वरतने इन्हां ने शुरू कीते, सारे कौल ते इकरार भुला दिते और कहण लगे साडे पीर पैगंबरां ने सानू बादशाही दित्ती है, ते हुण गुरु गोबिंद सिंह पातशाह जी ने जदों ऐसा सुनिया कि इह अकिरत घन हो गए हन बख्शिशां पाके, ते कह सतगुरु पातशाह जी नूं ऐसा सुन के हुण मन दे अंदर गुस्सा आया। सतगुरु पातशाह जी ने हुण जान लिया कि इन्हां तुरकां दा नाश करना होवेगा, तुरकां दा राज खत्म करन वास्ते सतगुरु पातशाह जी ने अपना निराला पंथ इक जिहड़ा खालसा पंथ बनाया है।
मैं पंथ प्रगट करांगा सब दुष्ट दोखी मार के, पुत्र चारे दे अखाए, पंत खातर निज अंश गवाए।
ते हुण कप्तान मरे नूं सरदार रतन सिंह जी भंगू दस रहे हन कि इस प्रकार दे नाल खालसा पंथ दी गुरु पातशाह जी ने सिरजना कीती, ते सतगुरु श्री गुरु गोबिंद सिंह पातशाह जी दे चार साहिबजादे सन, चारे पुत्र जिहड़े अपने सन गुरु पातशाह जी ने शहीद करवा दिते, पंथ खातर निज अंश गवाई, अपने पंथ नूं सतगुरु पातशाह जी वधाउण दे वास्ते, अपने पंथ दे विच वाधा करन दे वास्ते सतगुरु पातशाह जी ने अपने जिहड़े अंश सी ओह कुरबान कर दिते। गुरु खालसा जी अज विचारण दी लोड़ है, अज जो समय दे हालात वेखदे आ नौजवान पीढ़ी वल, जदों दमदमा साहिब दी धरती ते सतगुरु पातशाह जी ने कहा सी इन पुत्रन के सीस पर वार दिए सुत चार, चार मुए तो क्या हुआ, जीवत कई हजार, खालसे नूं अपना पुत्र बनाया। अज साडी नौजवान पीढ़ी पतत पुणे विच नशियां विच ग्रस्त होई जा रही है, अज लोड़ है सानू आप इतिहास नूं पढ़न दे, सुनन दे, ते बच्चियां नूं इतिहास दे नाल जोड़न दे, अज लोड़ है सानू बाणी ते बाणे दे धारनी होण दे, बच्चियां नूं बाणी ते बाणे दे धारनी बनाउण दे। गुरु खालसा जी सानू जागण दी लोड़ है, सुचेत होण दी लोड़ है। सतगुरु पातशाह जी ने पंथ दी खातर पंथ नूं प्यार करदे हन कलगीधर पातशाह पंथ दे विच वादा करन दे लई अपने जिहड़े अंश ओह गवा दित्ती कुरबान कर दिते है।
दोहेरा तब माली हम पुछियो किम बंश अंत रखै ना दोए।
ते हुण जदों सरदार रतन सिंह जी भंगू ने दस्या कि खालसा पंथ दी खातर खालसा पंथ नूं वधाउण दे लई अपने वंश नूं वधाउण दे लई अपने अंश कुरबान कर दित्ती, ते हुण माली जिहड़ा ਕਪਤਾਨ ਮਰੇ ਪੁੱਛਦਾ ਹੈ, ਕਹਿੰਦਾ ਕਿਮ ਬੰਸ ਅੰਸ਼ ਰੱਖਾ ਨਾ ਦੋਏ, ਕਹਿੰਦਾ ਗੁਰੂ ਪਾਤਸ਼ਾਹ ਜੀ ਨੇ ਇਹ ਕਿਉਂ ਕੀਤਾ? ਉਹ ਦੋਵੇਂ ਰੱਖ ਲੈਂਦੇ, ਆਪਣੀ ਅੰਸ਼ ਵੀ ਰੱਖ ਲੈਂਦੇ ਤੇ ਆਪਣੇ ਬੰਸ ਵੀ ਕਾਇਮ ਰੱਖ ਲੈਂਦੇ।
ਅੰਸ਼ ਹੋਏ ਫਿਰ ਬੰਸ ਪਰ ਉਤਨੋ ਹੇਤ ਨਾ ਹੋਏ।
ਪ੍ਰਸ਼ਨ ਕਰਦਾ ਕਪਤਾਨ ਮਰੇ, ਹੁਣ ਉੱਤਰ ਦੇ ਰਹੇ ਹਨ। ਜਦੋਂ ਉੱਤਰ ਦਿੱਤਾ ਉਹਦੇ ਸਵਾਲ ਦਾ ਸੁਣ ਕੇ ਕਹਿਣ ਲੱਗੇ ਅੰਸ਼ ਹੋਏ ਫਿਰ ਬੰਸ਼ ਪਰ ਉਤਨੋ ਹੇਤ ਨਾ ਹੋਏ। ਕਹਿੰਦੇ ਜੇ ਆਪਣੀ ਅੰਸ਼ ਕੋਲ ਹੋਵੇ, ਹੁਣ ਆਪਣਾ ਪੁੱਤਰ ਕੋਲ ਹੋਵੇ ਤੇ ਦੂਜੇ ਦੇ ਪੁੱਤਰ ਨੂੰ ਓਨਾ ਪਿਆਰ ਨਹੀਂ ਦਿੱਤਾ ਜਾ ਸਕਦਾ ਜਿੰਨਾ ਆਪਣੇ ਪੁੱਤਰ ਨੂੰ ਪਿਆਰ ਕਰੀਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸਾਹਿਬਜ਼ਾਦੇ ਆਪਣਾ ਅੰਸ਼ ਇਸ ਕਰਕੇ ਕੁਰਬਾਨ ਕਰ ਦਿੱਤਾ ਕਿ ਜੇ ਸਾਡੇ ਪੁੱਤਰ ਕੋਲ ਹੋਣਗੇ ਤੇ ਖਾਲਸੇ ਪੰਥ ਨਾਲ ਉਤਨਾ ਪ੍ਰੇਮ ਨਹੀਂ ਵਧੇਗਾ। ਖਾਲਸੇ ਪੰਥ ਦੇ ਨਾਲ ਪ੍ਰੇਮ ਵਧਾਉਣ ਦੇ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਅੰਸ਼ ਕੁਰਬਾਨ ਕਰ ਦਿੱਤੇ ਹੈ।
ਦੱਤਾਤਰੇ ਉਹ ਗੋਰਖ ਸਿੱਧ ਪੰਥ ਰੱਖਾ ਉਹਨੇ ਰੱਖੀ ਨਾ ਬਿੰਦ।
ਹੋਰ ਉਦਾਹਰਣਾਂ ਦੇ ਕੇ ਦੱਸ ਰਹੇ ਹਨ ਦੱਤਾਤਰੇ ਔਰ ਗੋਰਖ ਸਿੱਧ। ਇਹ ਪਾਰਸਨਾਥ ਔਰ ਦੱਤਾਤਰੇ ਇਹ ਸ਼ਿਵਜੀ ਦੇ ਦੋ ਅਵਤਾਰ ਮੰਨੇ ਗਏ ਹਨ। ਇਹ ਹੋਏ ਹਨ ਕਹਿੰਦੇ ਔਰ ਗੋਰਖ ਸਿੱਧ ਸਿੱਧਾਂ ਦੇ ਵਿੱਚੋਂ ਗੋਰਖ ਹੋਏ ਹਨ। ਪੰਥ ਰੱਖਾ ਉਹਨਾਂ ਰੱਖੀ ਨਾ ਬਿੰਦ, ਉਹਨਾਂ ਨੇ ਗ੍ਰਸਤ ਬਿੰਦ ਨਹੀਂ ਰੱਖੇ, ਗ੍ਰਸਤ ਧਾਰਨ ਨਹੀਂ ਕੀਤਾ। ਇਸ ਕਰਕੇ ਉਹਨਾਂ ਨੇ ਵੀ ਆਪਣਾ ਜਿਹੜਾ ਹੈ ਬੰਸ਼ ਵਧਾਇਆ, ਭਾਵ ਆਪਣਾ ਪੰਥ ਜਿਹੜਾ ਅੱਗੇ ਤੋਰਿਆ ਹੈ।
ਮੁਹੰਮਦ ਨੇ ਵੀ ਅੰਸ਼ ਗਵਾਏ ਉੱਤਮ ਬੰਸ਼ ਉਹਨੇ ਰੱਖਿਓ ਵਧਾਏ।
ਜਿਹੜੇ ਮੁਹੰਮਦ ਜੀ ਹੋਏ ਹਨ, ਮੁਹੰਮਦ ਜੀ ਨੇ ਵੀ ਆਪਣੀ ਜਿਹੜੀ ਅੰਸ਼ ਸੀ, ਆਪਣੇ ਪੁੱਤਰ ਜਿਹੜੇ ਸਨ ਉਹ ਜਿਬਾ ਕਰਵਾ ਦਿੱਤੇ ਸਨ, ਖਤਮ ਕਰਵਾ ਦਿੱਤੇ ਸਨ। ਕਿਉਂ? ਉਹਨੇ ਵੀ ਜਿਹੜੀ ਆਪਣੀ ਬੰਸ਼ ਸੀ ਉਹਨੂੰ ਵਧਾਇਆ, ਉਹਦੇ ਵਿੱਚ ਵਾਧਾ ਕੀਤਾ ਹੈ।
ਮਰੀ ਕਈ ਕਿਮ ਤੁਰਕ ਦਿਓ ਦੋਸ਼, ਇਮ ਕਰ ਕਰੀ ਤੀ ਸਤਿਗੁਰ ਹੋਤ।
ਕਹਿਣ ਲੱਗਾ ਹੁਣ ਕਪਤਾਨ ਮਰੇ ਸਰਦਾਰ ਰਤਨ ਸਿੰਘ ਭੰਗੂ ਦੇ ਕੋਲੋਂ ਇਹ ਜਵਾਬ ਸੁਣ ਕੇ ਕਹਿੰਦਾ ਫਿਰ ਤੁਸੀਂ ਇਹ ਦੁਸ਼ਟਾਂ ਆਪਣਾ ਮੁਗਲਾਂ ਨੂੰ ਕਿਉਂ ਦੋਸ਼ ਦਿੰਦੇ ਹੋ? ਉਹਨਾਂ ਦੇ ਤੁਰਕਾਂ ਨੂੰ ਕਿਉਂ ਦੋਸ਼ ਦਿੰਦੇ ਹੋ ਕਿ ਸਤਿਗੁਰ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨੂੰ ਉਹਨਾਂ ਨੇ ਸ਼ਹੀਦ ਕਰ ਦਿੱਤਾ? ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਸਤਿਗੁਰ ਪਾਤਸ਼ਾਹ ਜੀ ਨੇ ਆਪਣਾ ਖਾਲਸਾ ਪੰਥ ਵਧਾਉਣ ਦੇ ਲਈ ਆਪਣੇ ਪੁੱਤਰ ਜਿਹੜੇ ਕੁਰਬਾਨ ਕਰ ਦਿੱਤੇ, ਆਪਣੇ ਅੰਸ਼ ਕੁਰਬਾਨ ਕਰ ਦਿੱਤੇ, ਪਰ ਹੁਣ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਦੇ ਆਪਣੇ ਮਨ ਦਾ ਇਹ ਵਿਚਾਰ ਸੀ ਆਪਣੇ ਅੰਸ਼ ਕੁਰਬਾਨ ਕਰਨ ਦਾ, ਫਿਰ ਤੁਸੀਂ ਤੁਰਕਾਂ ਨੂੰ ਦੋਸ਼ ਕਿਉਂ ਦਿੰਦੇ ਹੋ?
ਸੋਹਮ ਮਾਲੀ ਉੱਤਰ ਦਿਓ ਖੂਨ ਸ਼ਹਿਜ਼ਾਦਨ ਕੋ ਸਿਰ ਲਿਓ।
ਕਪਤਾਨ ਮਰੇ ਦਾ ਇਹ ਗੱਲ ਸੁਣ ਕੇ ਹੁਣ ਰਤਨ ਸਿੰਘ ਜੀ ਭੰਗੂ ਜਵਾਬ ਦਿੰਦੇ ਹਨ। ਕਹਿਣ ਲੱਗੇ ਫਿਰ ਮੈਂ ਕਪਤਾਨ ਮਰੇ ਨੂੰ ਉੱਤਰ ਦਿੱਤਾ ਕਿ ਇਹ ਜਿਹੜਾ ਦੋਸ਼ ਸੀ ਉਹਨਾਂ ਸ਼ੀਰਜ਼ਾਦਿਆਂ ਨੂੰ ਸ਼ਹੀਦ ਕਰਨ ਦਾ, ਜਿਹੜੇ ਅਜੇ ਦੁੱਧ ਚੁੰਘਣ ਵਾਲੇ ਬੱਚੇ ਸਨ ਜਿਨ੍ਹਾਂ ਦਾ ਦੋਸ਼ ਕੋਈ ਨਹੀਂ ਸੀ ਉਹਨਾਂ ਨੂੰ ਇਹਨੇ ਸ਼ਹੀਦ ਕਰ ਦਿੱਤਾ, ਉਹ ਪਾਪ ਲੱਗਿਆ ਇਹਨਾਂ ਤੁਰਕਾਂ ਦੇ ਸਿਰ ਤੇ, ਉਹ ਦੋਸ਼ ਇਹਨਾਂ ਤੁਰਕਾਂ ਨੂੰ ਦੇਣ ਵਾਸਤੇ, ਇਹਨਾਂ ਤੁਰਕਾਂ ਨੂੰ ਉਹਨਾਂ ਦੀ ਕੁੱਲ ਨੂੰ ਗਾਲਣ ਦੇ ਵਾਸਤੇ, ਜੜ ਪੁੱਟਣ ਦੇ ਵਾਸਤੇ ਦੋਸ਼ ਉਹਨਾਂ ਦੇ ਸਿਰ ਤੇ ਲਾਇਆ ਹੈ।
ਤੁਰਕਨ ਕੋ ਗੁਰ ਚਾਤ ਗਾਰਨ,
ਕਿਉਂਕਿ ਸਤਿਗੁਰ ਪਾਤਸ਼ਾਹ ਜੀ ਹੁਣ ਤੁਰਕਾਂ ਦੀ ਜਿਹੜੀ ਕੁੱਲ ਹੈ ਉਹਨੂੰ ਗਾਲਣਾ ਚਾਹੁੰਦੇ ਹਨ ਕਿ ਤੁਰਕ ਜਿਹੜੇ ਜ਼ੁਲਮੀ ਹੋ ਗਏ, ਦੁਨੀਆਂ ਦੇ ਉੱਤੇ ਜ਼ੁਲਮ ਕਰ ਰਹੇ ਹਨ।
ਕਰ ਫੋਰ ਦਲੀ ਸਿਰ ਆਇਓ ਦੋਸ਼ ਸਿਰ ਉਨੀਤ ਕਾਰਨ।
ਇਸ ਪ੍ਰਕਾਰ ਦੇ ਨਾਲ ਇਹ ਜਿਹੜਾ ਦੋਸ਼ ਹੈ ਤੁਰਕਾਂ ਦੇ ਸਿਰ ਤੇ ਲੱਗਦਾ, ਤੁਰਕਾਂ ਦੇ ਸਿਰ ਤੇ ਇਹ ਦੋਸ਼ ਲੱਗ ਰਿਹਾ ਹੈ।
ਰਚਨਾ ਰਚੀ ਪੰਥਿਤ ਕਾਰਨ, ਸਿੱਖ ਉਭਾਰਨ ਦੁਸ਼ਟ ਸੰਗਾਰਨ।
ਇਸ ਪ੍ਰਕਾਰ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਨੇ ਇਹ ਰਚਨਾ ਰਚੀ ਹੈ ਪੰਥ ਨੂੰ ਵਧਾਉਣ ਦੇ ਕਾਰਨ, ਪੰਥ ਨੂੰ ਸਾਜਣ ਦੇ ਕਾਰਨ, ਸਿੱਖ ਆਪਣੇ ਜਿਹੜੇ ਸਿੱਖ ਹਨ ਉਹਨਾਂ ਨੂੰ ਬਚਾਉਣ ਦੇ ਲਈ, ਉਹਨਾਂ ਨੂੰ ਅੱਗੇ ਵਧਾ ਕੇ ਰਾਜ ਭਾਗ ਆਪਣੇ ਸਿੱਖਾਂ ਨੂੰ ਦੇਣ ਦੇ ਵਾਸਤੇ, ਦੁਸ਼ਟਾਂ ਜਿਹੜੇ ਪਾਪੀ ਲੋਕ ਤੁਰਕ ਲੋਕ ਪਾਪ ਕਰ ਰਹੇ ਹਨ ਉਹ ਦੁਸ਼ਟਾਂ ਨੂੰ ਸੰਘਾਰਨ ਦੇ ਲਈ, ਖਤਮ ਕਰਨ ਦੇ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਕਲਾ ਵਰਤਾਈ ਹੈ।
ਜੇ ਆਪ ਹੀ ਤੁਰਕ ਸਿਰ ਲਾਏ ਜਾਤ ਆਪਣੋ ਪੰਥ ਵਧਾਏ।
ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵੀ ਆਪਣੀ ਦੇਹ ਜਿਹੜੀ ਉਹ ਤੁਰਕਾਂ ਦੇ ਸਿਰ ਤੇ ਆਪਣਾ ਆਪ ਕੁਰਬਾਨ ਕਰਕੇ ਦੋਸ਼ ਉਨ੍ਹਾਂ ਦੇ ਸਿਰ ਤੇ ਲਾਇਆ। ਚਾਹ ਤੇ ਆਪਣੋ ਪੰਥ ਵਧਾਈ, ਆਪਣੇ ਪੰਥ ਨੂੰ ਵਧਾਉਣਾ ਚਾਹੁੰਦੇ ਹਨ ਸਤਿਗੁਰ ਪਾਤਸ਼ਾਹ ਜੀ।
ਅਕੈ ਬੰਸ ਕੈ ਅੰਸੀ ਹੋਏ,
ਜਿਵੇਂ ਬੰਸ ਕੈ ਅੰਸ ਹੀ ਹੋਏ, ਜਿਸ ਤਰ੍ਹਾਂ ਹੋਰ ਵੀ ਉਦਾਹਰਣਾਂ ਦੇ ਕੇ ਰਤਨ ਸਿੰਘ ਭੰਗੂ ਜੀ ਦੱਸ ਰਹੇ ਹਨ।
ਰਾਮ ਕ੍ਰਿਸ਼ਨ ਵੀ ਕਰੇ ਨਾ ਦੋਏ,
ਕਹਿਣ ਲੱਗੇ ਪਹਿਲਾਂ ਅੰਸ ਨੂੰ ਅੱਗੇ ਮੁੱਖ ਰੱਖਿਆ ਗਿਆ। ਦੁਨੀਆਂ ਦੇ ਵਿੱਚ ਜਿਸ ਤਰ੍ਹਾਂ ਰਾਮ ਚੰਦਰ ਜੀ ਆਏ ਹਨ, ਸ੍ਰੀ ਕ੍ਰਿਸ਼ਨ ਜੀ ਆਏ ਹਨ, ਉਨ੍ਹਾਂ ਨੇ ਜਿਹੜਾ ਰਾਜ ਭਾਗ ਆਪਣੇ ਪੁੱਤਰਾਂ ਨੂੰ ਦਿੱਤਾ, ਕਿਉਂਕਿ ਉਨ੍ਹਾਂ ਦਾ ਆਪਣੇ ਪੁੱਤਰਾਂ ਦੇ ਨਾਲ ਪ੍ਰੇਮ ਸੀ, ਇਸ ਕਰਕੇ ਜਿਹੜਾ ਰਾਜ ਭਾਗ ਸੀ ਉਨ੍ਹਾਂ ਆਪਣੇ ਅੰਸ਼ ਅੱਗੇ ਰੱਖੇ, ਰਾਜ ਭਾਗ ਆਪਣੇ ਪੁੱਤਰਾਂ ਨੂੰ ਦੇਣਾ ਕੀਤਾ ਹੈ। ਸੋ ਇਸ ਪ੍ਰਕਾਰ ਦੇ ਨਾਲ ਹੁਣ ਰਤਨ ਸਿੰਘ ਭੰਗੂ ਕਪਤਾਨ ਮਰੇ ਨੂੰ ਇਹ ਸਾਰਾ ਪ੍ਰਸੰਗ ਦੱਸ ਰਹੇ ਹਨ। ਕਲਗੀਧਰ ਪਾਤਸ਼ਾਹ ਜੀ ਦਾ ਇਹ ਪ੍ਰਸੰਗ ਜੋ ਆਪ ਜੀ ਸਰਵਣ ਕਰ ਰਹੇ ਹੋ ਅੱਗੇ ਅੱਗੇ, ਕਿਵੇਂ ਗੁਰੂ ਸਤਿਗੁਰੂ ਪਾਤਸ਼ਾਹ ਜੀ ਨੇ ਹੁਣ ਅੱਗੇ ਪੁੱਛੇਗਾ ਕਪਤਾਨ ਮਰੇ ਕਿ ਖਾਲਸਾ ਪੰਥ ਦੀ ਸਿਰਜਣਾ ਕਰਨ ਦੀ ਲੋੜ ਕਿਉਂ ਪਈ, ਹੁਣ ਉਹਦਾ ਜਵਾਬ ਦੇਣਗੇ ਸਰਦਾਰ ਰਤਨ ਸਿੰਘ ਜੀ ਭੰਗੂ। ਇਹ ਆਪਾਂ ਕੱਲ ਦੇ ਪ੍ਰਕਰਨ ਦੇ ਅੰਦਰ ਸਰਵਣ ਕਰਾਂਗੇ।